ਵਾਹਿਗੁਰੂ ਜੀ, ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋਯੰਗ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ ਜੀ, ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ੍ਰੀ ਹਰ ਰਾਏ ਨਮੋਕਾਰ ਜੋਰੀ, ਨਮੋਕਾਰ ਜੋਰੀ, ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰੋ ਤਾਰਾ ਪਾਰੇ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ, ਬੰਦਾ ਬਾਰ ਬਾਰ ਜਗਦੀਸਾ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਪ ਤਪ ਸੰਜਮ ਅਧਿਕ ਜੋ, ਕੀਨੇ ਹਮ ਹਿਤ ਲਾਏ, ਸਫਲ ਭਏ ਹੈ ਆਜ ਸੋ, ਤੁਮਰਾ ਦਰਸ਼ਨ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਮੂਹ ਸੰਗਤਾਂ ਨੂੰ ਦੀਪਮਾਲਾ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਗੁਰਸਿੱਖਾਂ ਮਨ ਵਧਾਈਆਂ, ਜਿਨ੍ਹਾਂ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਧੰਨ ਸੋ ਵੇੜਾ ਜਿੱਤ ਦਰਸ਼ਨ ਕਰਨਾ। ਉਹ ਟਾਈਮ, ਉਹ ਸਮਾਂ, ਉਹ ਵੇੜਾ, ਉਹ ਘੜੀ ਧੰਨ ਹੁੰਦੀ ਹੈ, ਜਿਸ ਵੇਲੇ ਗੁਰੂ ਕਾ ਸਿੱਖ ਆਪਣੇ ਗੁਰਦੇਵ ਦੇ ਦਰਸ਼ਨ ਕਰਦਾ ਹੈ। ਔਰ ਜਦੋਂ ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ, ਉਸ ਵੇਲੇ ਸਾਧ ਸੰਗਤ ਜੀ, ਗੁਰਸਿੱਖ ਦੀ ਕੀ ਹਾਲਤ ਹੁੰਦੀ ਹੈ, ਮਹਾਰਾਜ ਨੇ ਆਪਣੀ ਬਾਣੀ 'ਚ ਬਿਆਨ ਕੀਤੀ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਇੱਕ ਘੜੀ ਦਾ ਸਮਾਂ ਵੀ ਜੇ ਗੁਰੂ ਨਾਲੋਂ ਸਿੱਖ ਦਾ ਵਿਛੋੜਾ ਪੈਂਦਾ ਉਹਨੂੰ ਚਾਰੇ ਪਾਸਿਓਂ ਇੱਦਾਂ ਲੱਗਦਾ ਜਿਵੇਂ ਅੱਗ ਲੱਗੀ ਹੁੰਦੀ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇਸ ਅਵਸਥਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ। ਮਣੀ ਵਾਲੇ ਸੱਪ ਦੀ ਜੇ ਮਣੀ ਗਵਾਚ ਜਾਵੇ ਜਿੰਨਾ ਉਹ ਦੁਖੀ ਹੁੰਦਾ ਹੈ, ਸਾਨੂੰ ਤਾਂ ਉਹ ਆਮ ਲੋਕਾਂ ਨੂੰ ਨਹੀਂ ਪਤਾ, ਪਰ ਜਿਹੜੇ ਉਸ ਗੱਲ ਦੇ ਉਸ ਚੀਜ਼ ਦੇ ਖੋਜੀ ਨੇ ਜਾਂ ਉਹ ਰਿਸਰਚ ਤੁਸੀਂ ਵੀ ਕਰ ਸਕਦੇ ਹੋ ਮਣੀ ਵਾਲੇ ਸੱਪ ਦੇ ਉੱਤੇ, ਉਹ ਕਹਿੰਦੇ ਆ ਵੀ ਦਰੱਖਤਾਂ ਦੇ ਨਾਲ ਟੱਕਰਾਂ ਮਾਰ ਮਾਰ ਕੇ ਪੱਥਰਾਂ ਨਾਲ ਸਿਰ ਫੇ ਫੇ ਕੇ ਮਰ ਜਾਂਦਾ ਹੈ, ਲਹੂ ਲੁਹਾਣ ਹੋ ਜਾਂਦਾ ਹੈ, ਅੰਨਾ ਹੋ ਕੇ ਮਰਦਾ ਹੈ, ਕਿਉਂਕਿ ਉਹਦੀ ਅੱਖ ਉਹਦੀ ਮਣੀ ਹੀ ਹੁੰਦੀ ਹੈ। ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ ਅਤੇ ਪੁੱਤ ਗਵਾਚਿਆ ਮਾਂ ਜੱਗ ਨਹੀਂ ਪਾਵਦਾ। ਜਿਹੜੀ ਮਾਂ ਦਾ ਪੁੱਤਰ ਮੇਲੇ 'ਚ ਗਵਾਚ ਗਿਆ ਹੋਵੇ ਉਹ ਝੱਲੀ ਹੋਈ ਫਿਰਦੀ ਹੈ, ਪੁੱਤਰ ਦਾ ਨਾਂ ਲੈ ਕੇ ਵਾਜਾਂ ਮਾਰਦੀ ਹੈ, ਉਹਨੂੰ ਇਹ ਖਿਆਲ ਨਹੀਂ ਹੁੰਦਾ ਵੀ ਮੇਰੇ ਪੈਰਾਂ 'ਚ ਚੱਪਲ ਹੈ, ਸਿਰ 'ਤੇ ਚੁੰਨੀ ਹੈ ਕਿ ਨਹੀਂ, ਉਹਨੂੰ ਉਸ ਵੇਲੇ ਪੁੱਤਰ ਦਾ ਹੀ ਖਿਆਲ ਹੁੰਦਾ ਹੈ। ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ ਅਤੇ ਪੁੱਤ ਗਵਾਚਿਆ ਮਾਂ ਜੱਗ ਨਹੀਂ ਪਾਵਦਾ। ਇੱਦਾਂ ਹੀ ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ ਅਤੇ ਪਰਲੋ ਮਚੇ ਚੁਫੇਰ ਇਉਂ ਘਬਰਾਵਦਾ। ਜਦੋਂ ਗੁਰੂ ਦੇ ਪਿਆਰੇ ਨੂੰ, ਪ੍ਰਭੂ ਦੇ ਭਗਤ ਨੂੰ ਗੁਰੂ ਦੇ ਦਰਸ਼ਨਾਂ ਦਾ ਘਾਟਾ ਮਹਿਸੂਸ ਹੁੰਦਾ ਹੈ, ਉਹਦੇ ਆਲੇ ਦੁਆਲੇ ਤਰਲੋ ਮੱਛੀ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਭਗਤ ਨਾਮਦੇਵ ਜੀ ਦੇ ਬਚਨ ਨੇ, ਮੋਏ ਲਾਗਤੀ ਤਾਲਾ ਬੇਲੀ, ਮੈਨੂੰ ਤਰਲੋ ਮੱਛੀ ਲੱਗੀ ਹੈ, ਬਛਰੇ ਬਿਨ ਗਾਏ ਅਕੇਲੀ। ਜਿਵੇਂ ਵੱਛਾ ਦੂਰ ਹੋਵੇ ਤਾਂ ਗਾਂ ਤੜਫਦੀ ਹੈ, ਬਛਰੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਫਾ ਹੈ। ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ ਅਤੇ ਮਰ ਜਾਂਦੀ ਹੈ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਗੁਰੂ ਤੋਂ ਟੁੱਟੇ ਹੋਏ ਸਿੱਖ ਦੀ ਇਹ ਦਸ਼ਾ ਹੋ ਜਾਂਦੀ ਹੈ। ਸਮਾਂ ਆਇਆ ਸੀ ਜਹਾਂਗੀਰ ਬਾਦਸ਼ਾਹ ਨੇ ਸੱਚੇ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਬੰਦ ਕਰ ਦਿੱਤਾ ਸੀ। ਭਾਵੇਂ ਉਹਨੇ ਆਪਣੇ ਵੱਲੋਂ ਇਹ ਹੀ ਬਹਾਨਾ ਕੀਤਾ ਸੀ ਕਿ ਮੇਰੇ ਵਾਸਤੇ ਕੁਝ ਦਿਨ ਜਪ ਤਪ ਕਰੋ, ਸਿਮਰਨ ਕਰੋ, ਪਰ ਗੁਰੂ ਸਾਹਿਬ ਨੂੰ 40 ਦਿਨਾਂ ਲਈ ਗਵਾਲੀਅਰ ਦੇ ਕਿਲ੍ਹੇ 'ਚ ਭੇਜ ਕੇ 6 ਮਹੀਨੇ ਸਾਰ ਨਹੀਂ ਲਈ। ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਆਪਣਾ ਜੌਹਰ ਦਿਖਾਇਆ ਅਤੇ ਬਾਦਸ਼ਾਹ ਨੂੰ ਗੁਰੂ ਸਾਹਿਬ ਜੀ ਨੂੰ ਰਿਹਾ ਕਰਨ ਦੇ ਹੁਕਮ ਦੇਣੇ ਪਏ, 52 ਰਾਜਿਆਂ ਨੂੰ ਲੈ ਕੇ ਸੱਚੇ ਪਾਤਸ਼ਾਹ ਜੀ ਆਏ ਸਨ। ਸਵੇਰੇ ਵੀ ਆਪਾਂ ਇਹ ਕਥਾ ਵਿਸਥਾਰ ਨਾਲ ਸੰਗਤਾਂ ਨਾਲ ਸਾਂਝੀ ਕੀਤੀ ਹੈ, ਪਰ 2 ਦੀ ਪੁਆਇੰਟ ਜਿਹੜੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਫਿਰ ਦੁਹਰਾਉਣੀਆਂ ਨੇ ਕਿ ਗੁਰੂ ਸਾਹਿਬ ਦਾ ਗਵਾਲੀਅਰ ਜਾਣਾ, ਇੱਕ ਤਾਂ ਉਹ ਜਿਹੜੇ 52 ਰਾਜੇ ਨਰਕ ਦੀ ਜ਼ਿੰਦਗੀ ਭੋਗ ਰਹੇ ਸਨ, ਜਿਨ੍ਹਾਂ ਵਾਸਤੇ ਇਹ ਕਾਨੂੰਨ ਬਣਾਇਆ ਗਿਆ ਸੀ ਵੀ ਜਦੋਂ ਵੀ ਇਹ ਮਰਨਗੇ ਇਹਨਾਂ ਦਾ ਸੰਸਕਾਰ ਗਵਾਲੀਅਰ ਦੇ ਕਿਲ੍ਹੇ ਦੇ ਅੰਦਰ ਹੀ ਹੋਵੇਗਾ, ਬਾਹਰ ਨਹੀਂ ਹੋਵੇਗਾ। ਜੇ ਹਿੰਦੂ ਨੇ ਤਾਂ ਸੰਸਕਾਰ, ਜੇ ਮੁਸਲਮਾਨ ਨੇ ਤਾਂ ਕਬਰ ਕਿਲ੍ਹੇ ਦੇ ਅੰਦਰ ਬਣੇਗੀ। ਉਹ ਕਦੀ ਬਾਹਰ ਨਹੀਂ ਸੀ ਆ ਸਕਦੇ। ਮੇਰੇ ਗਰੀਬ ਨਿਵਾਜ ਸਤਿਗੁਰਾਂ ਨੇ ਉਹਨਾਂ ਨੂੰ ਉਸ ਬੰਦੀ ਵਿੱਚੋਂ ਛੁਡਾ ਕੇ ਬੰਦੀ ਛੋੜ ਪਦਵੀ ਪ੍ਰਾਪਤ ਕਰਨੀ ਸੀ। ਦਾਤਾ ਬੰਦੀ ਛੋੜ ਨੇ ਜਿੱਥੇ ਉਹਨਾਂ 52 ਰਾਜਿਆਂ ਦੀ ਜਾਨ ਛੁਡਾਈ, ਦੂਸਰਾ ਇਸ ਯਾਤਰਾ ਦਾ ਸਭ ਤੋਂ ਵੱਡਾ ਜਿਹੜਾ ਮਕਸਦ ਸੀਗਾ ਉਹ ਸੀ ਦੁਸ਼ਟ ਚੰਦੂ ਨੂੰ ਕਾਬੂ ਕਰਨਾ। ਜਿਸ ਪਾਪੀ ਚੰਦੂ ਨੇ ਸਾਹਿਬ 5ਵੇਂ ਪਾਤਸ਼ਾਹ ਨੂੰ ਤੱਤੀਆਂ ਤਵੀਆਂ 'ਤੇ ਬਿਠਾ ਕੇ ਸ਼ਹੀਦ ਕੀਤਾ, ਗੁਰੂ ਅਰਜਨ ਸਾਹਿਬ ਦੇ ਸੀਸ ਵਿੱਚ ਤੱਤਾ ਰੇਤਾ ਪਾਇਆ, ਗੁਰੂ ਸਾਹਿਬ ਜੀ ਨੂੰ ਬੜੇ ਭਾਰੀ ਤਸੀਹੇ ਦਿੱਤੇ, ਉਸ ਚੰਦੂ ਨੂੰ ਕਾਬੂ ਕਰਕੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਇਸੇ ਗੇੜੇ ਹੀ ਲੈ ਕੇ ਆਏ ਸਨ ਨਾਲ। ਅਤੇ ਉਸ ਦੀ ਖੁਸ਼ੀ ਜਿਹੜੀ ਸੀ ਉਹ ਸਾਰੇ ਸੰਸਾਰ ਦੇ ਸਿੱਖਾਂ ਨੂੰ ਸੀ, ਬਾਬਾ ਬੁੱਢਾ ਸਾਹਿਬ ਜੀ ਨੂੰ ਵਿਸ਼ੇਸ਼ ਕਰਕੇ ਸੀ। ਬਾਬਾ ਬੁੱਢਾ ਜੀ ਸ੍ਰੀ ਅੰਮ੍ਰਿਤਸਰ ਨਾਲ ਹੀ ਸਤਿਗੁਰਾਂ ਦੇ ਫੌਜਾਂ ਲੈ ਕੇ ਪਹੁੰਚੇ ਅਤੇ ਹੁਕਮ ਦਿੱਤਾ, ਕਿਉਂਕਿ ਐਸਾ ਇਤਿਹਾਸ ਵਿੱਚ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਮਹਾਰਾਜ ਨੇ ਪੂਰੇ ਅਖਤਿਆਰ ਬਾਬਾ ਬੁੱਢਾ ਸਾਹਿਬ ਨੂੰ ਦਿੱਤੇ ਹੋਏ ਸਨ। ਇਹ ਬਚਨ ਗੁਰੂ ਨਾਨਕ ਦੇਵ ਜੀ ਤੋਂ ਚੱਲਿਆ ਆ ਰਿਹਾ ਹੈ। ਪਹਿਲੇ ਪਾਤਸ਼ਾਹ ਦੇ ਬਚਨ ਨੇ, ਬੁੱਢਿਆ ਮੈਂ ਤੇਥੋਂ ਓਹਲੇ ਨਾ ਹੋਸਾ। ਜਨਮ ਸਾਖੀਆਂ ਪੜ੍ਹ ਕੇ ਦੇਖੋ, ਜਨਮ ਸਾਖੀਆਂ ਦੇ ਬੋਲ ਨੇ, ਓਹਲੇ ਨਾ ਹੋਸਾ। ਓਹਲੇ ਕੀ ਹੁੰਦਾ ਹੈ? ਵੀ ਤੇਰੀਆਂ ਅੱਖਾਂ ਤੋਂ ਪਰੇ ਨਹੀਂ ਹੋਵਾਂਗਾ, ਤੇਰੀ ਗੱਲ ਤੋਂ ਪਰੇ ਨਹੀਂ ਹੋਵਾਂਗਾ, ਮੈਂ ਤੇਰੇ ਅੰਗ ਸੰਗ ਰਵਾਂਗਾ। ਬਾਬਾ ਬੁੱਢਾ ਸਾਹਿਬ ਜੀ ਦੇ ਬਾਰੇ ਭਾਈ ਸੰਤੋਖ ਸਿੰਘ ਜੀ ਬੜੇ ਕਮਾਲ ਦੀਆਂ ਪੰਕਤੀਆਂ ਲਿਖਦੇ ਨੇ। ਉਹ ਕਹਿੰਦੇ, ਸ੍ਰੀ ਗੁਰੂ ਨਾਨਕ ਸਿਓ ਮਿਲਿਓ ਬਾਲਕ ਰੂਪ ਸੁਜਾਨ। ਇੱਕ ਛੋਟਾ ਜਿਹਾ ਬੱਚਾ ਸਵੇਰੇ ਸਵੇਰੇ ਦਹੀਂ ਦਾ ਬਾਟਾ ਲੈ ਕੇ ਆਸਾ ਦੀ ਵਾਰ ਦੇ ਕੀਰਤਨ 'ਚ ਪਹੁੰਚਦਾ ਹੈ, ਅਤੇ ਗੁਰੂ ਸਾਹਿਬ ਜੀ ਜਦੋਂ ਕੀਰਤਨ ਕਰਕੇ ਸਮਾਪਤੀ ਕਰਦੇ ਨੇ, ਮਹਾਰਾਜ ਨੂੰ ਦਹੀਂ ਦਿੰਦਾ ਹੈ। ਸਤਿਗੁਰੂ ਉਹਦੇ ਕੋਲੋਂ ਦਹੀਂ ਲੈ ਕੇ ਛਕਦੇ ਨੇ ਅਤੇ ਪੁੱਛਦੇ ਨੇ, ਕਾਕਾ ਤੂੰ ਸਵੇਰੇ ਸਵੇਰੇ ਇੰਨੇ ਸਾਜਰੇ ਅੰਮ੍ਰਿਤ ਵੇਲੇ ਉੱਠ ਕੇ ਆ ਜਾਂਦਾ ਹੈ, ਤੇਰੀ ਉਮਰ ਦੇ ਬੱਚੇ ਇੰਨੇ ਸਾਜਰੇ ਉੱਠਦੇ ਨਹੀਂ, ਇੰਨੇ ਸਵੇਰੇ ਗੁਰੂ ਘਰ ਆਉਂਦੇ ਨਹੀਂ, ਅਤੇ ਕਾਕਾ ਤੈਨੂੰ ਇਹ ਲਗਨ ਕਿੱਥੋਂ ਲੱਗੀ ਹੈ? ਉਹ ਬੱਚਾ ਕਹਿੰਦਾ, ਮਹਾਰਾਜ ਮੇਰੀ ਮਾਂ ਸਵੇਰੇ ਮੈਨੂੰ ਕੰਮ ਭੇਜਦੀ ਹੈ ਬਾਹਰ ਜੰਗਲ ਵਿੱਚ, ਮੈਂ ਲੱਕੜਾਂ ਇਕੱਠੀਆਂ ਕਰਕੇ ਬਾਲਣ ਇਕੱਠਾ ਕਰਕੇ ਲਿਆਉਂਦਾ, ਮਾਤਾ ਪ੍ਰਸ਼ਾਦੇ ਬਣਾਉਣ ਲਈ ਚੁੱਲ੍ਹੇ 'ਚ ਅੱਗ ਬਾਲਦੀ ਹੈ, ਜਿਹੜੀਆਂ ਨਿੱਕੀਆਂ ਲੱਕੜਾਂ ਨੇ ਉਹਨਾਂ ਨੂੰ ਪਹਿਲਾਂ ਅੱਗ ਲੱਗ ਜਾਂਦੀ ਹੈ, ਜਿਹੜੀਆਂ ਵੱਡੀਆਂ ਲੱਕੜਾਂ ਨੇ ਉਹਨਾਂ ਨੂੰ ਦੇਰ ਨਾਲ ਅੱਗ ਲੱਗਦੀ ਹੈ। ਮੈਂ ਸਮਝਿਆ ਮੈਂ ਨਿੱਕਾ ਹਾਂ, ਕਾਲ ਨੇ ਮੈਨੂੰ ਪਹਿਲਾਂ ਝਪਟ ਮਾਰ ਲੈਣੀ ਹੈ, ਮੈਂ ਇਸ ਦੁਨੀਆ ਤੋਂ ਪਹਿਲੇ ਚਲੇ ਜਾਣਾ ਹੈ। ਇਸ ਕਰਕੇ ਮਹਾਰਾਜ ਮੈਂ ਸੋਚਦਾ ਵੀ ਜਿੰਨਾ ਛੇਤੀ ਹੋ ਸਕੇ ਆਪਣੇ ਪ੍ਰਭੂ ਪਰਮੇਸ਼ਰ ਦਾ ਨਾਮ ਜਪ ਕੇ ਮੈਂ ਆਪਣਾ ਬੇੜਾ ਬੰਨ੍ਹ ਲਵਾਂ। ਬਾਣੀ ਕਹਿੰਦੀ, ਬੇੜਾ ਬੰਨ੍ਹ ਨਾ ਸਕਿਓ ਬੰਧਨ ਕੀ ਵੇਲਾ। ਜਦੋਂ ਸਮਾਂ ਸੀ ਬੇੜਾ ਬੰਨ੍ਹਣ ਦਾ ਨਹੀਂ ਬੰਨਿਆ, ਜਦੋਂ ਕੱਚਾ ਪੱਕਾ ਬੇੜਾ ਲੈ ਕੇ ਸਮੁੰਦਰ 'ਚ ਵੜ ਜਾਓ, ਸਮੁੰਦਰ ਦੀਆਂ ਛੱਲਾਂ ਦਾ ਪਾਣੀ ਕੱਚੇ ਬੇੜੇ 'ਚ ਪੈ ਜਾਵੇ, ਬੇੜਾ ਬਹਿ ਜਾਂਦਾ, ਬੇੜੇ ਦਾ ਨੁਕਸਾਨ ਹੋ ਜਾਂਦਾ। ਅਤੇ ਜੇ ਬੇੜਾ ਪਹਿਲਾਂ ਹੀ ਚੰਗੀ ਤਰ੍ਹਾਂ ਆ ਸ਼ਿਪਾਂ ਵਾਲੇ ਜਹਾਜ਼ਾਂ ਵਾਲੇ ਸਮੁੰਦਰ ਦੇ ਵਿੱਚ ਜਹਾਜ਼ ਲੈ ਕੇ ਜਾਂਦੇ, ਉਹਨਾਂ ਨੂੰ ਪੁੱਛੋ ਪਹਿਲਾਂ ਕਿੰਨੀ ਚੈਕਿੰਗ ਹੁੰਦੀ ਹੈ ਜਹਾਜ਼ ਦੀ, ਵੀ ਕੋਈ ਨੁਕਸਾਨ ਨਹੀਂ ਹੈ ਇਹਦੇ ਵਿੱਚ, ਕੋਈ ਵਿਘਨ ਤਾਂ ਨਹੀਂ ਹੈ ਕਿ ਰਸਤੇ ਵਿੱਚ ਨਾ ਰਹਿ ਜਾਵੇ। ਸਾਡਾ ਜਹਾਜ਼ ਵੀ ਇਹ ਸੰਸਾਰ ਤੋਂ ਪਾਰ ਜਾਣਾ ਹੈ, ਅਤੇ ਸੰਸਾਰ ਤੋਂ ਪਾਰ ਜਾਣ ਦਾ ਟਾਈਮ ਸਮਾਂ ਹੁਣ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਤੇ ਮੈਂ ਮਹਾਰਾਜ ਇਸ ਕਰਕੇ ਸਵੇਰੇ ਆਸਾ ਦੀ ਵਾਰ 'ਚ ਆ ਜਾਂਦਾ ਹਾਂ। ਭਾਈ ਸੰਤੋਖ ਸਿੰਘ ਜੀ ਆਪਣੀ ਕਲਮ ਨਾਲ ਲਿਖਦੇ ਨੇ, ਤਿਸ ਕੀ ਬਾਤਾਂ ਸੁਣ ਬੁੱਧਵਾਰੀ। ਬੁੱਧਵਾਰੀ ਦਾ ਮਤਲਬ ਬੁੱਧੀ ਵਾਲੀਆਂ, ਅਕਲ ਵਾਲੀਆਂ, ਸਿਆਣੀਆਂ ਸਿਆਣੀਆਂ ਗੱਲਾਂ ਨਿੱਕੇ ਜਿਹੇ ਬੱਚੇ ਦੇ ਮੂੰਹ ਤੋਂ ਸੁਣੀਆਂ, ਬੈਰਾਗ ਅਤੇ ਵਿਵੇਕ ਦੀਆਂ ਗੱਲਾਂ ਸੁਣੀਆਂ। ਮੇਰੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸ੍ਰੀ ਜਗ ਗੁਰ ਇਮ ਗੁਰ ਗਿਰਾ ਉਚਾਰੀ। ਗਿਰਾ ਕਹਿੰਦੇ ਨੇ ਬਾਣੀ ਨੂੰ, ਗਿਰਾ ਕਹਿੰਦੇ ਨੇ ਬੋਲੀ ਨੂੰ, ਗੁਰੂ ਗਿਰਾ ਕਹਿੰਦੇ ਨੇ ਬਚਨਾਂ ਨੂੰ। ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਬੋਲੇ, ਬਾਲਕ ਤੇਰੀ ਬੈਸ ਦਿਸਾਵਤ। ਕਾਕਾ ਉਮਰ ਤਾਂ ਛੋਟੀ ਹੈ, ਬੁੱਢੇ ਸਮ ਮੁੱਖ ਬਾਕ ਅਲਾਵਤ। ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈ। ਤਬ ਤੇ ਬੁੱਢਾ ਪ੍ਰਗਟਿਓ ਨਾਮ। ਉਸ ਦਿਨ ਤੋਂ ਉਸ ਬੱਚੇ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਪੈ ਗਿਆ ਸੀ। ਅਤੇ ਸੱਚੇ ਪਾਤਸ਼ਾਹ ਨੇ ਕਿਹਾ ਸੀ, ਸਾਡਾ ਕਿਹਾ ਭਾਵੇਂ ਟਲ ਜਾਏ, ਬੁੱਢੇ ਦਾ ਕਿਹਾ ਟਲੇਗਾ ਨਹੀਂ। ਬੁੱਢੇ ਦਾ ਬਚਨ ਕੋਈ ਮੋੜ ਨਹੀਂ ਸਕਦਾ ਪੂਰੇ ਬ੍ਰਹਿਮੰਡ ਵਿੱਚ। ਮਨੁੱਖ ਤਾਂ ਕੀ, ਕੋਈ ਦੁਨੀਆ ਦੀ ਗੈਬੀ ਸ਼ਕਤੀ ਵੀ ਹੋਵੇ ਤਾਂ ਬਾਬਾ ਬੁੱਢਾ ਸਾਹਿਬ ਦਾ ਬਚਨ ਨਹੀਂ ਮੋੜ ਸਕੇਗੀ। ਇਹ ਗੁਰੂ ਨਾਨਕ ਦਾ ਵਾਰ ਹੈ। ਭਾਈ ਸਾਹਿਬ ਲਿਖਦੇ ਨੇ, ਕਿਰਪਾ ਪਾਏ ਤਤਕਾਲ ਹੀ ਪ੍ਰਾਪਤ ਭਾਵ ਬ੍ਰਹਮ ਗਿਆਨ। ਇੱਕ ਬੱਚਾ ਛੋਟੀ ਜਿਹੀ ਉਮਰ ਦਾ ਬ੍ਰਹਮ ਗਿਆਨੀ ਬਣਾ ਦੇਣਾ, ਇਹ ਗੁਰੂ ਨਾਨਕ ਦੀ ਵਡਿਆਈ ਹੈ। ਜਿਨ ਮਾਨਸ ਅਤੇ ਦੇਵ ਤੇ ਕੀ ਹੈ ਕਰਤ ਨਾ ਲਾਗੀ ਵਾਰ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਉਹ ਕਲਾ ਬਾਬਾ ਬੁੱਢਾ ਸਾਹਿਬ ਜੀ 'ਚ ਵਰਤਦੀ ਸੀ। ਗੁਰੂ ਸਾਹਿਬਾਂ ਨੇ ਸਾਰਿਆਂ ਨੇ ਉਹਨਾਂ ਦਾ ਸਤਿਕਾਰ ਰੱਖਿਆ। ਭਾਈ ਸੰਤੋਖ ਸਿੰਘ ਜੀ ਲਿਖਦੇ, ਜਿਨ ਕੋ ਅਦਬ ਰਾਖ ਗੁਰ ਆਪੂ। ਆਪ ਵੀ ਗੁਰੂਆਂ ਨੇ ਜਿਨ੍ਹਾਂ ਦਾ ਅਦਬ ਰੱਖਿਆ ਹੋਵੇ ਉਹ ਉਹਨਾਂ ਦਾ ਕਿੱਡਾ ਕੁ ਰੁਤਬਾ ਹੋਵੇਗਾ। ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਗ੍ਰੰਥੀ ਸਿੰਘ ਦੀ ਸੇਵਾ ਦੀ ਵਿਚਾਰ ਹੋਈ ਸੀ। ਬੜੇ ਬੜੇ ਮਹਾਂਪੁਰਸ਼ ਬੈਠੇ ਸਨ, ਬਾਬਾ ਸ੍ਰੀ ਚੰਦ ਜੀ ਵਰਗੇ, ਬਾਬਾ ਦਾਤੂ ਜੀ ਵਰਗੇ, ਬਾਬਾ ਮੋਹਰੀ ਜੀ ਵਰਗੇ, ਬਾਬਾ ਮੋਹਨ ਜੀ ਵਰਗੇ, ਸਾਰਿਆਂ ਨੂੰ ਛੱਡ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਘਰ ਦਾ ਆਨੰਦ ਸੇਵਕ ਜਾਣ ਕੇ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬਿਠਾਇਆ ਸੀ। ਉਹਨਾਂ ਦਾ ਰੁਤਬਾ ਗੁਰੂ ਘਰ ਦੇ ਵਜ਼ੀਰ ਦਾ ਰੁਤਬਾ ਹੈ, ਬਾਦਸ਼ਾਹ ਤੋਂ ਬਾਅਦ ਵਜ਼ੀਰ ਹੀ ਹੋਇਆ ਕਰਦਾ ਹੈ। ਬਾਬਾ ਬੁੱਢਾ ਸਾਹਿਬ ਗੁਰੂ ਕੇ ਵਜ਼ੀਰ ਬਣੇ। ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਮਾਣ ਹਾਸਲ ਸੀ, ਜੋ ਕਹਿ ਦੇਣਗੇ ਉਹ ਕੋਈ ਟਾਲ ਨਹੀਂ ਸਕਦਾ। ਬਾਬਾ ਜੀ ਨੇ ਹੁਕਮ ਦੇ ਦਿੱਤਾ ਆਪਣੀ ਮਰਜ਼ੀ ਨਾਲ, ਕਹਿਣ ਲੱਗੇ ਸਾਡੇ ਗੁਰੂ ਆਏ ਨੇ, ਗਵਾਲੀਅਰ ਦੇ ਕਿਲ੍ਹੇ 'ਚੋਂ ਆਏ ਨੇ, ਅੱਜ ਖੁਸ਼ੀਆਂ ਮਨਾਓ, ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਦੀਪਮਾਲਾ ਵੱਡੀ ਪੱਧਰ 'ਤੇ ਕਰਨੀ ਹੈ, ਸਭ ਸੰਗਤਾਂ ਭਾਵੇਂ ਕੋਈ ਕਿਤੇ ਵੀ ਰਹਿੰਦਾ ਆਪਣੇ ਕਾਰੋਬਾਰ ਛੱਡ ਕੇ ਅੰਮ੍ਰਿਤਸਰ ਆ ਜਾਣ। ਹੁਕਮਨਾਮਾ ਦਿੱਤਾ ਪੰਜਾਬ ਦੇ, ਹਿੰਦੁਸਤਾਨ ਦੇ ਵੱਖ ਵੱਖ ਸ਼ਹਿਰਾਂ 'ਚ ਸਿੱਖ ਰਹਿੰਦੇ ਸਨ। ਕਦੀ ਤੁਸੀਂ ਨਾ ਭਾਈ ਗੁਰਦਾਸ ਦੀ 11ਵੀਂ ਵਾਰ ਪੜ੍ਹਿਆ ਜੇ, ਅਸੀਂ ਤਾਂ ਭਾਈ ਗੁਰਦਾਸ ਦਾ ਨਾਂ ਵੀ ਅੱਜ ਕੱਲ੍ਹ ਕਈਆਂ ਬੰਦਿਆਂ ਨੂੰ ਪਤਾ ਨਹੀਂ, ਉਹਨਾਂ ਦੀ ਬਾਣੀ ਤੋਂ ਬਹੁਤ ਦੂਰ ਜਾ ਚੁੱਕੇ ਹਾਂ। ਇੱਕ ਗੱਲ ਮੈਂ ਕਹਾਂ, ਜੇ ਤੁਸੀਂ ਗੁਰੂ ਤਾਂ ਕੱਪੜਨਾ ਹੈ, ਇਹ ਪੌੜੀਆਂ ਨੇ, ਏਤ ਰਾਹੇ ਪਤ ਪੌੜੀਆਂ ਚੜ੍ਹਿਆ ਹੋਏ 21, ਪਹਿਲੀ ਪੌੜੀ ਹੈ ਭਾਈ ਗੁਰਦਾਸ। ਭਾਈ ਗੁਰਦਾਸ ਤੁਹਾਨੂੰ ਗੁਰੂ ਕੋਲ ਲੈ ਜਾਏਗਾ, ਗੁਰੂ ਨੂੰ ਸਮਝਣ ਵਾਸਤੇ, ਗੁਰੂ ਦੀ ਅਹਿਮੀਅਤ ਜਾਣਨ ਵਾਸਤੇ। ਭਾਈ ਗੁਰਦਾਸ ਦੀ ਬਾਣੀ ਹੈ ਅਤੇ ਗੁਰੂ ਦੀ ਬਾਣੀ ਪਰਮਾਤਮਾ ਤੱਕ ਪਹੁੰਚਾ ਦੇਗੀ, ਆਖੋ ਸ੍ਰੀ ਵਾਹਿਗੁਰੂ। ਇਸ ਕਰਕੇ ਕਹਿੰਦੇ ਆ ਵੀ ਭਾਈ ਗੁਰਦਾਸ ਜੀ ਜਿਹੜੇ ਨੇ, ਉਹਨਾਂ ਦੀ ਬਾਣੀ ਗੁਰਬਾਣੀ ਦੀ ਕੁੰਜੀ ਹੈ, ਬਿਨਾਂ ਕੁੰਜੀ ਦੇ ਤਾਲਾ ਨਹੀਂ ਖੁੱਲ੍ਹਦਾ। ਭਾਈ ਗੁਰਦਾਸ ਨੂੰ ਸਮਝੇ ਤੋਂ ਬਿਨਾਂ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਜਿੰਨਾ ਚਿਰ ਅਸੀਂ ਭਾਈ ਗੁਰਦਾਸ ਦੇ ਸਿਧਾਂਤ ਨੂੰ ਨਹੀਂ ਸਮਝਦੇ, ਉਹ ਸਾਡੇ ਅੰਦਰ ਪੂਰੀ ਤਰ੍ਹਾਂ ਘਟਦਾ ਨਹੀਂ ਹੈ, ਸਾਡੇ ਹਿਰਦੇ 'ਚੋਂ ਗੱਲ ਵਸਦੀ ਨਹੀਂ ਹੈ, ਉਹਨਾਂ ਚਿਰ ਗੁਰਬਾਣੀ ਦੀ ਸਾਨੂੰ ਸਮਝ ਨਹੀਂ ਆ ਸਕਦੀ। ਆਪਣੇ ਤੌਰ 'ਤੇ ਜਿੰਨੇ ਮਰਜ਼ੀ ਟੀਕੇ ਪੜ੍ਹੀ ਜਾਓ, ਜਿੰਨੇ ਮਰਜ਼ੀ ਪਾਠ ਕਰੀ ਜਾਓ, ਗੁਰਬਾਣੀ ਦੀ ਰਮਜ ਉਦੋਂ ਸਮਝ ਆਵੇਗੀ ਜਦੋਂ ਅਸੀਂ ਭਾਈ ਗੁਰਦਾਸ ਦੇ ਅਨੁਸਾਰ ਸਿੱਖੀ ਧਾਰਨ ਕਰਾਂਗੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਇਹੋ ਜਿਹੀ ਜਿਹੜੀ ਗੁਰਸਿੱਖ ਦੀ ਅਵਸਥਾ ਬਣੇਗੀ, ਉਹ ਗੁਰਬਾਣੀ ਨੂੰ ਸਮਝੇਗਾ। ਭਾਈ ਗੁਰਦਾਸ ਜੀ ਨੇ ਜਿਹੜੀ 11ਵੀਂ ਵਾਰ ਲਿਖੀ ਹੈ ਉਹ ਸਿੱਖਾਂ ਦੀ ਵਾਰ ਹੈ, ਜਿਹੜੀ 10ਵੀਂ ਵਾਰ ਹੈ ਉਹ ਭਗਤਾਂ ਦੀ ਵਾਰ ਹੈ। 10ਵੀਂ ਵਾਰ ਵਿੱਚ ਉਹਨਾਂ ਭਗਤਾਂ ਦਾ ਜ਼ਿਕਰ ਹੈ, ਧਰੂ ਤੋਂ ਲੈ ਕੇ, ਪ੍ਰਹਲਾਦ ਤੋਂ ਲੈ ਕੇ, ਕਬੀਰ, ਰਵਿਦਾਸ, ਨਾਮਦੇਵ, ਜਿਹੜੇ ਕਲਯੁੱਗ ਦੇ ਭਗਤ ਹੋਏ ਨੇ, ਉਹਨਾਂ ਸਾਰਿਆਂ ਚਾਰ ਯੁੱਗਾਂ ਦੇ ਭਗਤਾਂ ਦਾ 10ਵੀਂ ਵਾਰ ਵਿੱਚ ਭਾਈ ਸਾਹਿਬ ਨੇ ਜ਼ਿਕਰ ਕੀਤਾ, ਉਹਨਾਂ ਦੀ ਕਥਾ ਲਿਖੀ ਹੈ। ਜਿਹੜੀ 11ਵੀਂ ਵਾਰ ਹੈ ਉਹ ਗੁਰਸਿੱਖਾਂ ਦਾ ਜ਼ਿਕਰ ਕੀਤਾ, ਅਤੇ ਹੈਰਾਨੀ ਹੁੰਦੀ ਹੈ, ਅਸੀਂ ਤਾਂ ਪੰਜਾਬ ਵਾਲੇ ਉੱਦਾਂ ਹੀ ਨਾ ਬਹੁਤੇ ਆਕੜ ਆਕੜ ਕੇ ਫਿਰਨਦੇ ਆਦਿ ਹਾਂ। ਗੁਰੂ ਕੇ ਸਿੱਖ ਤਾਂ ਬੁਰਹਾਨਪੁਰ, ਗਵਾਲੀਅਰ ਅਤੇ ਉਹ ਮੁੰਗੇਰ, ਬੀਨਾ, ਬਨਾਰਸ, ਲਖਨਊ, ਜੌਨਪੁਰ, ਭਾਈ ਗੁਰਦਾਸ ਨੇ ਉਸ ਵੇਲੇ ਸਿੱਖਾਂ ਦਾ ਜ਼ਿਕਰ ਕੀਤਾ। ਅੱਜ ਤੋਂ 500 ਸਾਲ ਪਹਿਲਾਂ ਉਹਨਾਂ ਸ਼ਹਿਰਾਂ 'ਚ ਵੱਡੇ ਵੱਡੇ ਸਿੱਖ ਰਹਿੰਦੇ ਸਨ। ਉਹਨਾਂ ਨੇ ਲਿਖਿਆ ਮੇਲ ਵੱਡਾ ਬੁਰਹਾਨਪੁਰ, ਬੁਰਹਾਨਪੁਰ ਕਿੰਨੀ ਦੂਰ ਹੈ ਪਤਾ, ਆਪਣੇ ਪੰਜਾਬ ਤੋਂ ਘੱਟੋ ਘੱਟ 1300-1400 ਕਿਲੋਮੀਟਰ ਹੈ ਬੁਰਹਾਨਪੁਰ। ਕਦੀ ਹਜ਼ੂਰ ਸਾਹਿਬ ਜਾਓ ਨਾ, ਅਤੇ ਮਨਵਾੜ ਤੋਂ ਪਹਿਲਾਂ ਬੁਰਹਾਨਪੁਰ ਆਉਂਦਾ ਜੇ, 24 ਘੰਟੇ ਟ੍ਰੇਨ 'ਚ, ਮੇਰਾ ਖਿਆਲ ਹੈ 24 ਤੋਂ ਜ਼ਿਆਦਾ ਟ੍ਰੇਨ 'ਚ ਲੱਗ ਜਾਂਦੇ ਆਪਾਂ ਅੰਮ੍ਰਿਤਸਰ ਨੂੰ ਚੱਲੀਏ ਤਾਂ, ਬੁਰਹਾਨਪੁਰ ਤਾਂ ਪਹੁੰਚੀਦਾ। ਅਤੇ ਉਦੋਂ ਸਿੱਖ ਪੈਦਲ ਚੱਲ ਕੇ ਬੁਰਹਾਨਪੁਰ ਤੋਂ, ਗਵਾਲੀਅਰ ਤੋਂ ਦੂਰੋਂ ਦੂਰੋਂ ਆਉਂਦੇ ਸਨ, ਅਤੇ ਉਹਨਾਂ ਸਿੱਖਾਂ ਨੂੰ ਬਾਬੇ ਬੁੱਢੇ ਨੇ ਹੁਕਮਨਾਮਾ ਭੇਜਿਆ ਵੀ ਸਭ ਕੰਮ ਛੱਡ ਕੇ, ਭਾਵੇਂ ਕੋਈ ਕਿਤੇ ਵੀ ਬੈਠਾ, ਐਤਕੀ ਦੀਪਮਾਲਾ ਦਾ ਮੇਲਾ ਸ੍ਰੀ ਅੰਮ੍ਰਿਤਸਰ ਮਨਾਉਣਾ ਜੇ, ਸੱਚੇ ਪਾਤਸ਼ਾਹ ਲੰਮੇ ਸਮੇਂ ਬਾਅਦ ਆਏ ਹਨ ਚੰਦੂ ਦੁਸ਼ਟ ਨੂੰ ਸੋਧਾ ਲਾਉਣ ਵਾਸਤੇ। ਕਿਉਂਕਿ ਜਿੰਨਾ ਚਿਰ ਚੰਦੂ ਨਹੀਂ ਸੀ ਨਾ ਮਰਦਾ, ਉਹਨਾਂ ਚਿਰ ਸੱਚੇ ਪਾਤਸ਼ਾਹ ਦੇ ਸਿੱਖਾਂ ਦੇ ਦਿਲਾਂ ਨੂੰ ਠੰਡ ਨਹੀਂ ਸੀ ਪੈਂਦੀ। ਇਹ ਇਕੱਲਾ ਗੁਰੂ ਹਰਗੋਬਿੰਦ ਸਾਹਿਬ ਦੇ ਦਿਲ ਦਾ ਦੁੱਖ ਨਹੀਂ ਸੀ, ਇਹ ਹਰ ਇੱਕ ਸੱਚੇ ਇਨਸਾਨ ਦੇ ਦਿਲ ਦਾ ਦੁੱਖ ਸੀ। ਜਿਹੜਾ ਗੁਰੂ ਨੂੰ ਮੰਨਣ ਵਾਲਾ ਸੀ, ਭਾਵੇਂ ਉਹ ਸਾਈਂ ਮੀਆਂ ਮੀਰ ਹੋਵੇ ਅਤੇ ਭਾਵੇਂ ਉਹ ਕੋਈ ਹਿੰਦੂ ਸਾਧੂ ਹੋਵੇ ਅਤੇ ਭਾਵੇਂ ਕੋਈ ਗੁਰੂ ਕਾ ਸਿੱਖ ਹੋਵੇ, ਉਹ ਤੜਫ ਰਿਹਾ ਸੀ ਕਿ ਸੱਚੇ ਪਾਤਸ਼ਾਹ ਨੂੰ ਜਿਸ ਬੰਦੇ ਨੇ ਤੱਤੀਆਂ ਤਵੀਆਂ 'ਤੇ ਬਿਠਾਇਆ ਉਹਨੂੰ ਕੁੱਤੇ ਦੀ ਮੌਤ ਮਾਰਨਾ ਚਾਹੀਦਾ, ਉਹਨੂੰ ਉਹਦੇ ਕੀਤੇ ਦਾ ਫਲ ਭੁਗਤਾਉਣਾ ਚਾਹੀਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਉਸ ਵੇਲੇ ਗੁਰੂ ਸਾਹਿਬ ਦੀ ਸ਼ਹਾਦਤ ਨੇ ਕੁੱਲ ਸੰਸਾਰ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ਇਸ ਜ਼ੁਲਮ ਨੂੰ, ਇਸ ਸਿਤਮ ਨੂੰ, ਇਸ ਪਾਪ ਨੂੰ ਕੋਈ ਠੱਲ ਪਾਉਣ ਵਾਲਾ ਉੱਠੇ ਅਤੇ ਛੇਵੇਂ ਪਾਤਸ਼ਾਹ ਮਹਾਰਾਜ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਇਹ ਜੋੜ ਮੇਲਾ ਕੋਈ ਆਮ ਮੇਲਾ ਨਹੀਂ ਸੀ, ਕੋਈ ਪੈਸੇ ਇਕੱਠੇ ਕਰਨ ਵਾਸਤੇ, ਲੋਕਾਂ ਨੂੰ ਮਗਰ ਲਾਉਣ ਵਾਸਤੇ, ਜਿਵੇਂ ਸਾਧ ਸੰਤ ਜਾਂ ਹੋਰ ਕਈ ਪਖੰਡੀ ਲੋਕ ਆਪਣੇ ਡੇਰਿਆਂ 'ਤੇ ਮੇਲੇ ਲਾਉਂਦੇ ਨੇ, ਉੱਦਾਂ ਦਾ ਮੇਲਾ ਨਹੀਂ ਸੀ। ਅੱਜ ਅਸੀਂ ਇਹ ਸਮਝ ਰਹੇ ਹਾਂ, ਆ ਜਿਹੜੇ ਵਿਰੋਧੀ ਪ੍ਰਚਾਰ ਕਰਨ ਵਾਲੇ ਨੇ, ਆ ਫੇਸਬੁੱਕ 'ਤੇ ਮੈਂ ਸਵੇਰ ਦਾ ਹੀ ਦੇਖੀ ਜਾਂਦਾ ਜੀ, ਇਹ ਤਾਂ ਹਿੰਦੂਆਂ ਦਾ ਤਿਉਹਾਰ ਹੈ ਜੀ, ਇਹ ਤਾਂ ਬਾਹਮਣਾਂ ਦਾ ਤਿਉਹਾਰ ਹੈ ਜੀ। ਉਹ ਭਾਈ ਜੇ ਬਾਹਮਣਾਂ ਦਾ ਹੁੰਦਾ ਅਤੇ ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਦੇ ਪੰਜ ਗੁਰੂ ਮਨਾਉਂਦੇ ਰਹੇ ਨੇ, ਖੁਦ ਦਸਵੇਂ ਪਾਤਸ਼ਾਹ ਦਾ ਹੁਕਮਨਾਮਾ ਹੱਥ ਨਾਲ ਲਿਖਿਆ ਡਾਕਟਰ ਗੰਡਾ ਸਿੰਘ ਜੀ ਨੇ, 33 ਹੁਕਮਨਾਮੇ ਦਸਵੇਂ ਪਾਤਸ਼ਾਹ ਦੇ ਛਾਪੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ। ਉਹਦੇ 'ਚ ਲਿਖਿਆ ਕਿ ਸੰਗਤ ਦੀਵਾਲੀ ਨੂੰ ਆਵਣਾ, ਦੀਵਾਲੀ ਦੇ ਜੋੜ ਮੇਲੇ ਨੂੰ ਆਵਣਾ। ਕਿਉਂ ਲਿਖਿਆ? ਦੀਵਾਲੀ ਦਾ ਜੋੜ ਮੇਲਾ ਕਲਗੀਧਰ ਪਾਤਸ਼ਾਹ ਦੇ ਸਮੇਂ ਲੱਗਦਾ ਆਨੰਦਪੁਰ ਸਾਹਿਬ ਵਿੱਚ, ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਲੱਗਦਾ ਰਿਹਾ ਹੋਵੇ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਮੇਂ ਲੱਗਦਾ ਰਿਹਾ ਹੋਵੇ। ਸਾਧ ਸੰਗਤ ਜੀ, ਬਾਹਮਣਵਾਦੀ ਕਿੱਥੋਂ ਹੋ ਗਿਆ? ਹਰ ਚੀਜ਼ ਬਾਹਮਣਾਂ ਦੇ ਵਿਹੜੇ 'ਚ ਸੱਟ ਦਿਓ, ਕੋਈ ਚੀਜ਼ ਹੋਵੇ ਚੰਗੀ, ਆਪਣੇ ਮੇਲੇ ਵੀ ਬਾਹਮਣਾਂ ਨੂੰ ਦੇ ਦਿਓ, ਆਪਣੀਆਂ ਪਰੰਪਰਾਵਾਂ ਵੀ ਬਾਹਮਣਾਂ ਨੂੰ ਦੇ ਦਿਓ, ਆਪਣੇ ਕੋਲ ਕੀ ਰਹਿ ਜਾਏਗਾ? ਖਾਲਸਾ ਜੀ, ਭੁੱਖੇ ਮਰਨਾ ਜੇ ਬਾਹਮਣ ਮੂੰਹ ਨਾਲ ਰੋਟੀ ਖਾਂਦੇ, ਆਪਾਂ ਨੱਕਾਂ ਵਿੱਚ ਨਾਲ ਹੀ ਲਾ ਲਈਏ, ਕਿੱਧਰ ਦੀ ਸਾਡੀ ਸਿਆਣ ਪਾ ਗਈ? ਜਿਹੜੇ ਕੰਮ ਬਾਹਮਣ ਕਰਦੇ ਸੀ ਗੁਰੂ ਸਾਹਿਬ ਨੇ ਸਾਨੂੰ ਛੁਡਾ ਦਿੱਤੇ ਹੈ, ਆਖੋ ਸਤਨਾਮ ਸ੍ਰੀ ਵਾਹ। ਜਿਹੜੇ ਬਾਹਮਣ ਕੰਮ ਕਰਦੇ ਸੀ ਉਹ ਮਹਾਰਾਜ ਨੇ ਪਹਿਲਾਂ ਹੀ ਛੁਡਾ ਕੇ ਬਾਣੀ ਦੇ ਦਿੱਤੀ, ਬਾਣਾ ਦੇ ਤਾ, ਸਾਡੇ ਜੋੜ ਮੇਲੇ ਵੱਖਰੇ ਕਰਤੇ, ਸਾਡੀਆਂ ਪਰੰਪਰਾਵਾਂ ਵੱਖਰੀਆਂ ਕਰਤੀਆਂ ਸਾਨੂੰ ਸਾਰੇ ਦੁਨੀਆ ਤੋਂ। ਹੁਣ ਉਹ ਸਾਨੂੰ ਮੁੜ ਕੇ ਨਾ ਬਿਲਕੁਲ ਕਮਜ਼ੋਰ ਕਰਕੇ ਫਿਰ ਆਪਣੇ ਜਵਾੜਨਾ ਚਾਹੁੰਦੇ, ਹੋਰ ਗੱਲ ਕੋਈ ਨਹੀਂ। ਸੋ ਦੀਪਮਾਲਾ ਦਾ ਮੇਲਾ ਬਾਹਮਣਾਂ ਦਾ ਨਹੀਂ, ਜੇ ਇਸ ਖਾਲਸੇ ਪੰਥ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਦੀ ਖੁਸ਼ੀ ਵਿੱਚ ਇਹ ਪ੍ਰਾਪਤ ਹੋਇਆ ਹੈ ਅਤੇ ਦਸਵੇਂ ਪਾਤਸ਼ਾਹ ਦੇ ਹੁਕਮਨਾਮੇ ਇਸ ਗੱਲ ਦੀ ਤਾਈਦ ਕਰਦੇ ਹੈ ਅਤੇ ਗੁਰੂ ਸਾਹਿਬ ਜੀ ਦੇ ਆਉਣ ਉੱਤੇ ਸ੍ਰੀ ਅੰਮ੍ਰਿਤਸਰ ਵਿੱਚ ਉਹ ਦੀਪਮਾਲਾ ਮਨਾਈ ਗਈ। ਖੁਸ਼ੀ ਦੇ ਘਿਓ ਦੇ ਦੀਵੇ ਬਾਲੇ ਗਏ, ਸ੍ਰੀ ਹਰਿਮੰਦਰ ਸਾਹਿਬ 'ਚ ਕੀਰਤਨ ਹੋਇਆ, ਲੰਗਰ ਲੱਗੇ। ਸਾਧ ਸੰਗਤ ਜੀ, ਦੋਵੇਂ ਪੱਖ ਹੁੰਦੇ ਹੈ ਹਰ ਚੀਜ਼ ਦੇ। ਜਿਹੜਾ ਆ ਦੀਵਾ ਬਾਹਰ ਬਾਲਿਆ ਜਾਂਦਾ, ਇਹ ਦੀਵਾ ਅੰਦਰ ਦੀ ਮਿਸਾਲ ਵੀ ਦਿੰਦਾ, ਆਖੋ ਸ੍ਰੀ ਵਾਹਿਗੁਰੂ, ਕਿ ਇਕੱਲਾ ਬਾਹਰ ਦਾ ਦੀਵਾ ਨਹੀਂ ਬਾਲਣਾ, ਆਪਣੇ ਅੰਦਰ ਵੀ ਦੀਵਾ ਬਾਲਣਾ। ਬਾਹਰ ਤਾਂ ਘਿਓ ਦਾ ਦੀਵਾ ਬਲ ਜਾਂਦਾ, ਤੇਲ ਨਾਲ ਦੀਵਾ ਬਲ ਜਾਂਦਾ, ਬੱਤੀ ਨਾਲ ਦੀਵਾ ਬਲ ਜਾਂਦਾ, ਉਹ ਅੰਦਰ ਕਿਵੇਂ ਬਲੇਗਾ? ਮਹਾਰਾਜ ਕਹਿੰਦੇ ਦੀਵਾ ਮੇਰਾ ਏਕ ਨਾਮ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਸ਼ਬਦ ਉਜਾਰੋ ਦੀਪਾ, ਗੁਰੂ ਦੇ ਸ਼ਬਦ ਦਾ ਦੀਪ ਜਲਿਆ, ਗੁਰੂ ਦੇ ਸ਼ਬਦ ਦਾ ਦੀਵਾ ਬਲਿਆ, ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲ੍ਹੀ ਅਨੂਪਾ। ਸਾਡੇ ਅੰਦਰ ਦਾ ਪ੍ਰਕਾਸ਼ ਗੁਰਬਾਣੀ ਨਾਲ ਹੁੰਦਾ ਹੈ। ਹੁਣ ਜਿਹੜੇ ਬੰਦੇ ਸੱਜਣੇ ਸਮਝਦੇ ਆ ਵੀ ਨਹੀਂ ਜੀ ਬਾਹਰ ਦੇ ਦੀਵੇ ਇਹ ਤਾਂ ਮਨਮਤ ਹੈ, ਉਹ ਖਾਲਸਾ ਜੀ ਲਾਵਾਂ ਦਾ ਪਾਠ ਰੋਜ਼ ਨਹੀਂ ਕਰਦੇ? ਅਸੀਂ ਲਾਵਾਂ ਦਾ ਪਾਠ ਅਸੀਂ ਕਿੱਥੇ ਕਰਦੇ ਹਾਂ? ਜਦੋਂ ਕਿਸੇ ਮੁੰਡੇ ਕੁੜੀ ਦਾ ਵਿਆਹ ਕਰਨਾ ਹੋਵੇ ਅਸੀਂ ਲਾਵਾਂ ਪੜ੍ਹਦੇ ਹਾਂ, ਕੱਲ੍ਹ ਨੂੰ ਇਹ ਕਹਿਣਗੇ ਜੀ ਲਾਵਾਂ ਤਾਂ ਇਕੱਲੀਆਂ ਅੰਦਰ ਦੀਆਂ ਨੇ, ਬਾਹਰ ਤਾਂ ਲਾਵਾਂ ਪੜ੍ਹਨ ਦੀ ਲੋੜ ਹੀ ਕੋਈ ਨਹੀਂ, ਫਿਰ ਅਸੀਂ ਪੰਡਿਤਾਂ ਕੋਲ ਜਾਵਾਂਗੇ ਵਿਆਹ ਕਰਾਉਣ? ਸੋਚਣ ਵਾਲੀ ਗੱਲ ਹੈ, ਬਾਹਰ ਵੀ ਕੰਮ ਕਰਦੀ ਹੈ ਬਾਣੀ, ਅੰਦਰ ਵੀ ਕੰਮ ਕਰਦੀ ਹੈ ਬਾਣੀ, ਬਾਹਰੋਂ ਵੀ ਸਾਨੂੰ ਰੋਸ਼ਨੀ ਦਿੰਦੀ ਹੈ, ਅੰਦਰੋਂ ਵੀ। ਜਿਹੜੀ ਇਹ ਪੰਗਤੀ ਹੈ ਨਾ, ਦੀਵਾਲੀ ਕੀ ਰਾਤ ਦੀਵੇ ਬਾਲੀਅਨ, ਇਹ ਬਾਹਰ ਵੀ ਪ੍ਰਕਾਸ਼ ਕਰਨ ਦੀ ਗੱਲ ਹੈ ਅਤੇ ਅੰਦਰ ਵੀ ਪ੍ਰਕਾਸ਼ ਕਰਨ ਦੀ ਗੱਲ ਹੈ, ਆਖੋ ਸ੍ਰੀ ਵਾਹਿਗੁਰੂ। ਦੇ ਸ਼ਬਦ ਆ ਦੀਵਾ, ਉਹ ਦੀਵਾ ਸਤਿਗੁਰੂ ਮਹਾਰਾਜ ਨੇ ਬਾਲਿਆ ਅਤੇ ਬਾਬਾ ਬੁੱਢਾ ਸਾਹਿਬ ਨੇ ਖੁਸ਼ੀ ਮਨਾਈ, ਸੰਗਤਾਂ ਨੇ ਖੁਸ਼ੀ ਮਨਾਈ। ਥੋੜ੍ਹੇ ਦਿਨ ਅੰਮ੍ਰਿਤਸਰ ਰਹਿ ਕੇ ਗੁਰੂ ਸਾਹਿਬ ਚੰਦੂ ਨੂੰ ਲੈ ਕੇ ਲਾਹੌਰ ਗਏ। ਉਹ ਦੁਸ਼ਟ ਚੰਦੂ ਨੇ ਜਿਸ ਪੜਭੁੰਜੇ ਦੇ ਕੋਲੋਂ ਤੱਤਾ ਰੇਤਾ ਮੰਗਵਾ ਕੇ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਦੇ ਸੀਸ ਵਿੱਚ ਪਾਇਆ ਸੀਗਾ, ਉਸ ਪੜਭੁੰਜੇ ਨੇ ਅਰਦਾਸ ਕੀਤੀ ਹੋਈ ਸੀ ਕਿ ਹੇ ਗੁਰੂ ਅਰਜਨ ਦੇਵ ਜੀ, ਜੇ ਤੁਸੀਂ ਸਮਰੱਥ ਗੁਰੂ ਹੋ, ਜਿਨ੍ਹਾਂ ਹੱਥਾਂ ਨਾਲ ਮੈਂ ਤੁਹਾਡੇ ਸਿਰ 'ਚ ਰੇਤਾ ਪਾ ਰਿਹਾ, ਇਹ ਮੈਨੂੰ ਪਵਾ ਰਿਹਾ ਮਜਬੂਰ ਕਰਕੇ, ਇਹਨਾਂ ਹੱਥਾਂ ਨਾਲ ਹੀ ਮੈਂ ਇਹਦੇ ਸਿਰ ਵਿੱਚ ਵੀ ਰੇਤਾ ਪਾਵਾਂ। ਸਿਰਫ ਉਸ ਬੰਦੇ ਦੀ, ਉਸ ਗੁਰੂ ਕੇ ਪਿਆਰੇ ਦੀ ਅਰਦਾਸ ਪੂਰੀ ਹੋਣੀ ਸੀ। ਲਾਹੌਰ ਦੇ ਹੋਰ ਵੀ ਸਿੱਖਾਂ ਦੇ ਮਨਾਂ ਦੇ ਅਰਮਾਨ ਸਨ। ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ ਸਾਹਿਬ ਜੀ, ਗੁਰਸਿੱਖਾਂ ਨੇ ਨੱਕ 'ਚ ਨਕੇਲ ਪਾਈ ਸੀ, ਹੱਥ ਪਿੱਛੇ ਬੰਨੇ ਹੋਏ ਸੀ, ਦਿੱਲੀ ਤੋਂ ਲੈ ਕੇ ਸਾਰੇ ਸ਼ਹਿਰਾਂ ਦੇ ਵਿੱਚ ਘੁਮਾ ਘੁਮਾ ਕੇ ਸਿਰ 'ਚ ਜੁੱਤੀਆਂ ਮਰਵਾ ਮਰਵਾ ਕੇ ਚੰਦੂ ਦਾ ਸਿਰ ਪੋਲਾ ਕੀਤਾ ਪਿਆ ਸੀਗਾ। ਅਦਮ ਹੋਇਆ ਤਾਂ ਅੱਗੇ ਹੀ ਸੀਗਾ, ਜਦੋਂ ਪੜਭੁੰਜੇ ਦੀ ਹੱਟੀ 'ਤੇ ਪਹੁੰਚੇ, ਭਾਈ ਬਿਧੀ ਚੰਦ ਨੇ ਆਵਾਜ਼ ਦੇ ਕੇ ਆਖਿਆ, ਭਾਈ ਗੁਰਮੁਖਾ ਆ ਕੇ ਇਹਦੇ ਸਿਰ ਦੇ ਵਿੱਚ ਜੁੱਤੀਆਂ ਮਾਰ। ਉਹ ਕਹਿੰਦਾ, ਇਕੱਲਾ ਜੁੱਤੀਆਂ ਨਾਲ ਸਰਨਾ ਕੋਈ ਨਹੀਂ, ਮੇਰਾ ਹਿਸਾਬ ਕਿਤਾਬ ਜ਼ਿਆਦਾ ਲੰਮਾ ਚੌੜਾ। ਉਹ ਤੱਤਾ ਰੇਤਾ ਲਿਆਇਆ, ਕੜਛਾ ਭਰ ਕੇ ਸੜਦਾ ਬਲਦਾ ਉਹਨੇ ਚੰਦੂ ਦੇ ਸਿਰ 'ਚ ਪਾਇਆ, ਅਤੇ ਫਿਰ ਘੁਮਾ ਕੇ ਕੜਛਾ ਉਹਦੇ ਢਿੱਡ 'ਚ ਮਾਰਿਆ। ਉਹ ਪਿਛਲੇ ਪਾਸਿਓਂ ਤਿੱਖਾ ਸੀ ਬੜਾ, ਬਰਛੀ ਵਰਗਾ ਵੱਖੀ 'ਚ ਵੱਜਾ, ਆ ਸਾਰੀਆਂ ਹੀ ਆਂਦਰਾਂ ਉਹਦੀਆਂ ਬਾਹਰ ਨਿਕਲ ਗਈਆਂ। ਜਿਵੇਂ ਸੜਕ 'ਤੇ ਐਕਸੀਡੈਂਟ ਹੋ ਕੇ ਕੁੱਤਾ ਮਰ ਜਾਂਦਾ, ਇੱਦਾਂ ਚੰਦੂ ਕੁੱਤੇ ਦੀ ਮੌਤ ਲਾਹੌਰ ਦੇ ਬਾਜ਼ਾਰ 'ਚ ਮਰਿਆ ਸੀ। ਕਿਉਂਕਿ ਪੰਜਵੇਂ ਪਾਤਸ਼ਾਹ ਦੇ ਇੱਕ ਸਿੱਖ ਨੇ, ਜਿਸ ਵੇਲੇ ਸਾਧ ਸੰਗਤ ਜੀ ਨਾਤਾ ਮੋੜਿਆ ਨਾ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਦੇ, ਕਿਹਾ ਵੀ ਇਹ ਰਿਸ਼ਤਾ ਅਸੀਂ ਨਹੀਂ ਮਨਜ਼ੂਰ ਕਰਨਾ ਚੰਦੂ ਦੀ ਬੇਟੀ ਦਾ। ਉੱਥੇ ਇੱਕ ਮਸਤਾਨਾ ਸਿੱਖ, ਗੁਰੂ ਘਰ 'ਚ ਸਾਰੇ ਤਰ੍ਹਾਂ ਦੇ ਹੁੰਦੇ ਆ, ਦੀਵਾਨੇ, ਪ੍ਰਧਾਨੇ, ਮਸਤਾਨੇ, ਦੀਵਾਨੇ, ਚਾਰ ਤਰ੍ਹਾਂ ਦੇ ਸਿੱਖ ਕਹਿ ਗਏ ਆ। ਕਹਿੰਦੇ ਮਸਤਾਨੇ ਮਸਤ ਰਹਿਣ ਵਾਲੇ, ਇੱਕ ਦੀਵਾਨੇ, ਇੱਕ ਪ੍ਰਧਾਨੇ, ਇੱਕ ਸੁਜਾਨੇ, ਸਿਆਣੇ ਸਮਝਦਾਰ, ਸਭ ਤਰ੍ਹਾਂ ਦੇ ਹੁੰਦੇ ਆ। ਜੇ ਸਾਰੇ ਹੀ ਸੁਜਾਨੇ ਹੋ ਜਾਣ ਤਾਂ ਵੀ ਗੱਲ ਨਹੀਂ ਬਣਦੀ, ਸਾਰੇ ਹੀ ਪ੍ਰਧਾਨੇ ਹੋ ਜਾਣ ਸੇਵਾ ਕੌਣ ਕਰੇਗਾ, ਅਤੇ ਸਾਧ ਸੰਗਤ ਜੀ ਸਾਰੇ ਮਸਤਾਨੇ ਹੋਣ ਤਾਂ ਕੰਮ ਕੌਣ ਸਾਂਭੇਗਾ। ਇਸ ਕਰਕੇ ਮਸਤਾਨੇ, ਦੀਵਾਨੇ, ਪ੍ਰਧਾਨੇ, ਸੁਜਾਨੇ ਸਾਰੇ ਹੁੰਦੇ ਆ। ਉਹ ਇੱਕ ਮਸਤਾਨਾ ਬੈਠਾ ਸੀ, ਉਹ ਕਹਿੰਦਾ ਆਪਾਂ ਨਹੀਂ ਲੈਣਾ ਕੁੱਤੇ ਦਾ ਰਿਸ਼ਤਾ, ਕਹਿੰਦੇ ਉਹਨੇ ਕਹਿ ਦਿੱਤਾ। ਉਹ ਗੱਲ ਜਾ ਕੇ ਦੁਸ਼ਟ ਚੰਦੂ ਦੇ ਲਾਗੀਆਂ ਨੇ ਕਹੀ, ਉਹਦੇ ਸਿੱਖਾਂ ਨੇ ਤੁਹਾਨੂੰ ਕੁੱਤਾ ਕਿਹਾ। ਚੰਦੂ ਨੇ ਉਹ ਰੜਕ ਮਨ ਵਿੱਚ ਰੱਖੀ। ਗੁਰੂ ਅਰਜਨ ਸਾਹਿਬ ਨੂੰ ਆਪਣੇ ਘਰ 'ਚ ਜਦੋਂ ਲਿਆਏ ਚੰਦੂ ਹੋਰੀ, ਅਤੇ ਉਹਨੇ ਆਖਿਆ ਤੁਸੀਂ ਮੈਨੂੰ ਕੁੱਤਾ ਕਿਹਾ ਸੀ। ਇਹ ਗੱਲਾਂ ਗੁਰਪ੍ਰਤਾਪ ਸੂਰਜ ਵਿੱਚ, ਜਿਹੜੀਆਂ ਪਹਿਲੀਆਂ ਬਾਦਸ਼ਾਹ ਦੇ ਕਚਹਿਰੀ 'ਚ ਆਉਣ ਤੋਂ ਬਾਅਦ ਜਿਹੜੀ ਪਹਿਲੀ ਗੱਲਬਾਤ ਗੁਰੂ ਅਰਜਨ ਦੇਵ ਜੀ ਨਾਲ ਚੰਦੂ ਦੀ ਹੁੰਦੀ ਹੈ, ਉੱਥੇ ਚੰਦੂ ਕਹਿੰਦਾ ਤੇਰੇ ਸਿੱਖ, ਤੂੰ ਮੈਨੂੰ ਕੁੱਤਾ ਕਿਹਾ ਸੀ। ਸਤਿਗੁਰੂ ਕਹਿਣ ਲੱਗੇ, ਭਾਈ ਅਸੀਂ ਕਦੀ ਕਿਸੇ ਨੂੰ ਕੌੜਾ ਬੋਲੇ ਨਹੀਂ, ਅਸੀਂ ਕੁੱਤਾ ਨਹੀਂ ਕਿਹਾ ਤੈਨੂੰ। ਕਹਿਣ ਲੱਗਾ, ਨਹੀਂ ਤੁਸੀਂ ਨਹੀਂ ਕਿਹਾ, ਪਰ ਤੁਹਾਡੇ ਸਿੱਖਾਂ ਨੇ ਕਿਹਾ। ਮਹਾਰਾਜ ਕਹਿਣ ਲੱਗੇ, ਜੇ ਸਿੱਖਾਂ ਨੇ ਕਿਹਾ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਹੈ, ਅਸੀਂ ਆਪਣੇ ਸਿੱਖਾਂ ਦਾ ਬਚਨ ਨਹੀਂ ਥੱਲੇ ਡਿੱਗਣ ਦੇਵਾਂਗੇ। ਕਹਿਣ ਲੱਗਾ, ਜੇ ਤੁਹਾਡੇ ਸਿੱਖਾਂ ਨੇ ਮੈਨੂੰ ਕੁੱਤਾ ਕਿਹਾ ਨਾ, ਤਾਂ ਮੈਂ ਤੁਹਾਨੂੰ ਕੁੱਤਾ ਬਣ ਕੇ ਚਿੰਬੜਾਂਗਾ। ਚੰਦੂ ਕਹਿੰਦਾ, ਮੈਂ ਤੁਹਾਡੇ ਪਿੱਛੇ ਕੁੱਤਾ ਬਣ ਕੇ ਪਵਾਂਗਾ। ਅਤੇ ਸਤਿਗੁਰੂ ਕਹਿਣ ਲੱਗੇ, ਜੇ ਤੂੰ ਸਾਡੇ ਪਿੱਛੇ ਕੁੱਤਾ ਬਣ ਕੇ ਪਏਗਾ ਤਾਂ ਤੂੰ ਮਰੇਗਾ ਵੀ ਕੁੱਤੇ ਦੀ ਮੌਤ। ਇਹ ਬਚਨ ਸਾਹਿਬ ਪੰਜਵੇਂ ਪਾਤਸ਼ਾਹ ਦੇ ਸੁਭਾਵਕ ਹੀ ਹੋ ਗਏ ਸਨ। ਅੱਜ ਉਹ ਗੱਲ ਹੋਈ, ਲਾਹੌਰ ਦੇ ਬਾਜ਼ਾਰ 'ਚ ਚੰਦੂ ਕੁੱਤੇ ਦੀ ਮੌਤ ਮਾਰਿਆ ਗਿਆ। ਸਾਧ ਸੰਗਤ ਜੀ, ਇਹ ਕੋਈ ਛੋਟਾ ਇਤਿਹਾਸ ਨਹੀਂ ਹੈ, ਇਹ ਕੋਈ ਬਹੁਤ ਵੱਡਾ, ਇੱਕ 52 ਰਾਜਿਆਂ ਨੂੰ ਛੁਡਾਉਣਾ ਕੋਈ ਛੋਟੀ ਗੱਲ ਨਹੀਂ। ਉਹ 52 ਰਾਜੇ ਜਿਨ੍ਹਾਂ ਨੇ ਨਰਕ ਦੀ ਜ਼ਿੰਦਗੀ ਜੀ ਕੇ ਉਸੇ ਜੇਲ੍ਹ 'ਚ ਮਰਨਾ ਸੀ, ਉੱਥੇ ਉਹਨਾਂ ਦਾ ਸੰਸਕਾਰ ਹੋਣਾ ਸੀ, ਉੱਥੇ ਉਹਨਾਂ ਦੀ ਕਬਰ ਬਣਨੀ ਸੀ, ਉਹਨਾਂ ਨੇ ਬਾਹਰ ਦੀ ਹਵਾ ਕਦੀ ਨਹੀਂ ਸੀ ਖਾਣੀ, ਉਹਨਾਂ ਨੂੰ ਛੁਡਾ ਲੈਣਾ ਇਸ ਯਾਤਰਾ ਦਾ ਪਹਿਲਾ ਮੁੱਖ ਕਰਮ ਹੈ। ਦੂਸਰਾ, ਜਿਹੜਾ ਦੁਸ਼ਟ ਚੰਦੂ ਪਾਪੀ, ਜਿਸ ਨੇ ਸ਼ਾਂਤੀ ਦੇ ਪੁੰਜ ਸੱਚੇ ਪਾਤਸ਼ਾਹ ਨੂੰ ਇੰਨੇ ਤਸੀਹੇ ਦੇ ਕੇ ਸ਼ਹੀਦ ਕੀਤਾ, ਉਹਨੂੰ ਉਹਦੀ ਕਰਨੀ ਦਾ ਫਲ ਭੁਗਤਾ ਦੇਣਾ ਇਸ ਯਾਤਰਾ ਦਾ ਦੂਜਾ ਪ੍ਰਤੀਫਲ ਸੀ ਜੋ ਮਿਲਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਦੀਪਮਾਲਾ ਦਾ ਜੋੜ ਮੇਲਾ ਐਵੇਂ ਨਹੀਂ ਮਨਾਇਆ ਬਾਬਾ ਬੁੱਢਾ ਸਾਹਿਬ ਜੀ ਨੇ, ਇਸ ਨੂੰ ਕਾਇਮ ਰੱਖਿਆ ਗਿਆ। ਹਰ ਸਾਲ ਭਾਵੇਂ ਕੋਈ ਸਿੱਖ ਕਿਤੇ ਵੀ ਹੋਵੇ, ਅੰਮ੍ਰਿਤਸਰ ਦੀ ਦੀਵਾਲੀ ਨਹੀਂ ਸੀ ਛੱਡਿਆ ਕਰਦੇ, ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਨਹੀਂ ਸੀ ਛੱਡਿਆ ਕਰਦੇ। ਇਤਿਹਾਸ ਵਿੱਚ ਆਉਂਦਾ ਕਈ ਵਾਰੀ ਖਾਲਸੇ ਨੇ ਦਿੱਲੀ ਫਤਿਹ ਕੀਤੀ, ਇੱਕ ਵਾਰੀ ਨਹੀਂ, ਲਗਭਗ 19 ਵਾਰੀ ਸਿੰਘ ਦਿੱਲੀ 'ਤੇ ਕਾਬਜ ਹੋਏ ਨੇ, 19 ਵਾਰੀ। ਜਦੋਂ ਦੀਵਾਲੀ ਦਾ ਮੇਲਾ ਆ ਜਾਣਾ, ਬਾਬਾ ਜੱਸਾ ਸਿੰਘ, ਬਾਬਾ ਬਘੇਲ ਸਿੰਘ, ਬਾਬਾ ਜੈ ਸਿੰਘ, ਵੱਡੇ ਵੱਡੇ ਸਰਦਾਰਾਂ ਨੇ ਸਲਾਹ ਕਰਨੀ, ਕਹਿੰਦੇ ਖਾਲਸਾ ਜੀ ਦੀਪਮਾਲਾ ਆ ਗਈ ਅਨੰਦਪੁਰ ਅੰਮ੍ਰਿਤਸਰ ਸਾਹਿਬ, ਵਾਪਸ ਚੱਲੀਏ। ਮੇਰੇ ਵਰਗੇ ਕਈ ਲਾਲਚੀ ਵੀ ਹੁੰਦੇ ਸੀ, ਉਹਨਾਂ ਕਹਿਣਾ ਬਾਬਾ ਜੀ ਦਿੱਲੀ ਰਾਜ ਮਸੀਂ ਮਸੀਂ ਮਿਲਿਆ, ਬਾਬੇ ਬਘੇਲ ਸਿੰਘ ਨੇ, ਬਾਬੇ ਜੱਸਾ ਸਿੰਘ ਆਹਲੂਵਾਲੀਏ ਨੇ, ਜੱਸਾ ਸਿੰਘ ਰਾਮਗੜੀਏ ਨੇ ਆਖਣਾ ਉਹ ਦਿੱਲੀ ਦਾ ਕੀ ਹੈ, ਜੇ ਉਹ ਜੀ ਬਿੱਲੀ ਮਾਰੀ ਉਹ ਜੀ ਦਿੱਲੀ ਮਾਰੀ, ਆਪਾਂ ਫਿਰ ਮਾਰ ਲਾਂਗੇ, ਆਪਾਂ ਮੇਲਾ ਤਾਂ ਸਾਲ ਪਿੱਛੋਂ ਆਉਣਾ। ਦੇਖੋ ਖਾਲਸਾ ਜੀ ਕਿਹੋ ਜਿਹੇ ਸਾਡੇ ਬਜ਼ੁਰਗ ਸਨ, ਉਹ ਦਿੱਲੀ ਦਾ ਰਾਜ ਛੱਡ ਕੇ ਦੀਪਮਾਲਾ ਮਨਾਉਣ ਅੰਮ੍ਰਿਤਸਰ ਆ ਜਾਂਦੇ ਸਨ। ਦੀਪਮਾਲਾ ਦਾ ਮੇਲਾ ਬੰਦ ਹੋਇਆ ਅਤੇ ਜ਼ਕਰੀਆ ਖਾਂ ਦੇ ਸਮੇਂ ਹੋਇਆ, 1716 ਵਿੱਚ ਬੰਦੇ ਬਹਾਦਰ ਦੀ ਸ਼ਹੀਦੀ ਹੋਈ, 1725 ਤੱਕ ਮਾਹੌਲ ਜਿਹੜਾ ਨਾ ਸਿੱਖਾਂ ਨੂੰ ਆਪਸ ਵਿੱਚ ਉਲਝਾ ਦਿੱਤਾ, ਬੰਬਈ ਅਤੇ ਤੱਤ ਖਾਲਸੇ ਦੀ ਲੜਾਈ ਪਵਾ ਕੇ। ਹੌਲੇ ਹੌਲੇ ਬੰਬਈ ਖਾਲਸਾ ਸਮਾਪਤ ਹੋ ਗਿਆ, ਤੱਤ ਖਾਲਸਾ ਉੱਭਰਿਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਦੀ ਸੇਵਾ ਕਰਦੇ ਰਹੇ, ਮੇਲੇ ਲੱਗਦੇ ਰਹੇ, ਸੰਗਤਾਂ ਆਉਂਦੀਆਂ ਜਾਂਦੀਆਂ, ਵੱਧ ਘੱਟ ਸਮੇਂ ਆਉਂਦੇ ਰਹੇ। ਸੰਨ 1726 ਚੜ੍ਹਦਿਆਂ ਸਾਰ ਡਲਵਾਂ ਪਿੰਡ ਆ ਮਾਝੇ ਦੇ ਵਿੱਚ, ਡਲਵਾ ਪੱਟੀ ਵਾਲੇ ਪਾਸੇ ਇੱਧਰ ਜਾਈਏ ਅਤੇ ਉੱਥੇ ਪਿੰਡ ਪੈਂਦਾ, ਉਹ ਉੱਥੇ ਦੇ ਭਾਈ ਤਾਰਾ ਸਿੰਘ ਜੀ, ਉਹਨਾਂ ਦੀ ਸ਼ਹਾਦਤ ਹੋਈ। ਬੜਾ ਲੰਮਾ ਇਤਿਹਾਸ ਹੈ, ਮੈਂ ਉਹ ਤੁਹਾਨੂੰ ਇੱਕ ਟੂਕ ਮਾਤਰ ਦੱਸ ਰਿਹਾ ਵੀ ਉਸ ਹਾਲਾਤ ਕਿੱਦਾਂ ਦੇ ਸਨ। ਉਹ ਜਦੋਂ ਸ਼ਹਾਦਤ ਭਾਈ ਤਾਰਾ ਸਿੰਘ ਦੀ ਹੋਈ, ਖਾਲਸੇ ਵਿੱਚ ਦੁਬਾਰਾ ਜੋਸ਼ ਉੱਭਰਿਆ ਵੀ ਇਹ ਤਾਂ ਸਾਨੂੰ ਸਾਧੂ ਸੰਤਾਂ ਨੂੰ ਘਰਾਂ 'ਚ ਬੈਠਿਆਂ ਨੂੰ ਵੀ ਨਹੀਂ ਜੀਣ ਦਿੰਦੇ। ਸਿੰਘ ਜਥੇਬੰਦ ਹੋ ਗਏ, ਜਥੇਬੰਦ ਹੋ ਕੇ ਖਾਲਸਾ ਫਿਰ ਸਰਕਾਰ ਨਾਲ ਟੱਕਰ ਲੈਣ ਲੱਗਾ। ਜਦੋਂ ਸਿੰਘ ਸਰਕਾਰ ਨਾਲ ਟੱਕਰ ਲੈਣ ਲੱਗੇ, ਖਾਲਸੇ ਦਾ ਜੋਸ਼ ਵੱਧਦਾ ਵੇਖ ਕੇ ਸਰਕਾਰ ਨੇ ਆਰਡਰ ਕਰਤਾ ਵੀ ਪੰਜਾਬ ਦੇ 'ਚ ਕੇਸਾਂ ਵਾਲਾ ਕੋਈ ਨਹੀਂ ਰਹਿਣ ਦੇਣਾ, ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼। ਅੱਜ ਤਾਂ ਬਿਨਾਂ ਕਿਸੇ ਮੁਸੀਬਤ ਦੇ ਸਾਡੇ ਨੌਜਵਾਨ ਨਾਈ ਦੇ ਅੱਗੇ ਜਾ ਕੇ ਬਹਿ ਜਾਂਦੇ ਨੇ। ਖਾਲਸਾ ਜੀ ਉਦੋਂ ਸਰਕਾਰ ਕਹਿੰਦੀ ਸੀ ਵੀ ਕੇਸ ਵਾਲਾ ਘਰ 'ਚ ਨਹੀਂ ਰਹਿ ਸਕਦਾ, ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼। ਕੇਸਣ ਵਾਲੇ ਜੋ ਨਾਲ ਹੋਈ, ਬਾਲ ਬਿਰਧ ਲੱਭ ਛੱਡੋ ਨਾ ਕੋਈ। ਜ਼ਕਰੀਆ ਖਾਂ ਨੇ ਇੰਨਾ ਸਖਤ ਹੁਕਮ ਚਾੜਿਆ ਕਿ ਖਾਲਸਾ ਜੰਗਲਾਂ ਬੇਲਿਆਂ ਪਹਾੜਾਂ ਨੂੰ ਚਲਾ ਗਿਆ, ਪੰਜਾਬ ਖਾਲਸੇ ਤੋਂ ਖਾਲੀ ਕਰਵਾ ਲਿਆ ਗਿਆ। ਇੱਕ ਵਾਰੀ ਨਹੀਂ ਸਾਧ ਸੰਗਤ ਜੀ, ਸੈਂਕੜੇ ਵਾਰ ਸਿੰਘਾਂ ਨੂੰ ਪੰਜਾਬ ਛੱਡਣਾ ਪਿਆ। 2 ਮਹੀਨੇ ਸੁੱਖ ਦੇ ਲੰਘਦੇ ਸੀ, ਕੋਈ ਨਵਾਂ ਆਰਡਰ ਆ ਜਾਂਦਾ ਸੀ। ਖੇਤੀਬਾੜੀ ਵਿਚਾਰੇ ਮਸੀਂ ਆਪਣੇ ਖੇਤਾਂ 'ਚ ਫਸਲ ਬੀਜਦੇ ਸਨ ਵੀ 2-4 ਮਹੀਨੇ ਨੂੰ ਕਣਕ ਵੱਢਾਂਗੇ, ਵਾਢੀਆਂ ਤੋਂ ਪਹਿਲਾਂ ਘਰ ਛੱਡਣੇ ਪੈ ਜਾਂਦੇ ਸਨ। ਕਦੀ ਵਾਢੀ ਕਰ ਲੈਂਦੇ ਅਤੇ ਸਾਉਣੀ ਨਹੀਂ ਸੀ ਬੀਜਣ ਦਿੰਦੇ, ਜੇ ਸਾਉਣੀ ਬੀਜ ਲੈਂਦੇ ਸੀ ਹਾੜੀ ਨਹੀਂ ਸੀ ਬੀਜਣ ਦਿੰਦੇ। ਘਰਾਂ ਵਿੱਚ ਬੀਬੀਆਂ ਬੱਚੇ ਵੀ ਜੇ ਰਹਿ ਜਾਂਦੇ ਸੀ ਤਾਂ ਉਹਨਾਂ ਨੂੰ ਵੀ ਆ ਕੇ ਕਤਲ ਕਰ ਜਾਂਦੇ ਸੀਗੇ। ਸਰਕਾਰ ਹੀ, ਜੇ ਸਰਕਾਰ ਹੀ ਆਪਣੀ ਪ੍ਰਜਾ ਨੂੰ ਮਾਰਨ ਲੱਗ ਜਾਵੇ, ਉਹਨਾਂ ਲੋਕਾਂ ਦਾ ਵਿਚਾਰਿਆਂ ਦਾ ਕੀ ਜੀਵਨ ਹੋਏਗਾ। ਖਾਲਸੇ ਵਾਸਤੇ ਸਰਕਾਰ ਦੁਸ਼ਮਣ ਬਣ ਚੁੱਕੀ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ, ਜਿਨ੍ਹਾਂ ਨੇ 4 ਗੁਰੂਆਂ ਦੀ ਸੇਵਾ ਕੀਤੀ ਹੈ, ਪਹਿਲੇ 7ਵੇਂ ਪਾਤਸ਼ਾਹ ਦੇ ਸਮੇਂ, ਉਹ ਜਦੋਂ 7ਵੇਂ ਪਾਤਸ਼ਾਹ ਗੱਦੀ 'ਤੇ ਬੈਠੇ ਨੇ 1644 'ਚ, ਭਾਈ ਮਨੀ ਸਿੰਘ ਦਾ ਉਸ ਸਾਲ ਜਨਮ ਹੋਇਆ। ਭਾਈ ਮਨੀ ਸਿੰਘ ਦਾ ਦਾਦਾ ਭਾਈ ਬੱਲੂ ਸ੍ਰੀ ਕਰਤਾਰਪੁਰ ਦੇ ਜੰਗ ਵਿੱਚ ਮੁਰਤਜ਼ਾ ਖਾਂ ਨੂੰ ਮਾਰ ਕੇ ਸ਼ਹੀਦ ਹੋਇਆ। ਭਾਈ ਮਨੀ ਸਿੰਘ ਦਾ ਸਾਰਾ ਪਰਿਵਾਰ ਇੱਕ ਘਰ ਦੇ ਵਿੱਚ 60 ਦੇ ਲਗਭਗ ਸ਼ਹੀਦ ਹੋਏ ਨੇ। ਬਹੁਤ ਵੱਡੀਆਂ ਕੁਰਬਾਨੀਆਂ ਨੇ, ਇਤਿਹਾਸ ਉਹਨਾਂ ਦਾ ਸੁਣਾਈਏ ਕਿ ਮਹੀਨੇ ਲੱਗ ਜਾਣਗੇ, ਐਡਾ ਵੱਡਾ ਉਹਨਾਂ ਦੇ ਪਰਿਵਾਰ ਦਾ ਇਤਿਹਾਸ ਹੈ। ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ, ਭਾਈ ਬਚਿੱਤਰ ਸਿੰਘ ਜੀ, ਉਹ ਭਾਈ ਮਨੀ ਸਿੰਘ ਦੇ ਪੁੱਤਰ ਸਨ। ਭਾਈ ਉਦੇ ਸਿੰਘ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਏ, ਉਹ ਭਾਈ ਮਨੀ ਸਿੰਘ ਦੇ ਪੁੱਤਰ ਸਨ। ਭਾਈ ਅਜਬ ਸਿੰਘ, ਅਜੈਬ ਸਿੰਘ, ਅਨਕ ਸਿੰਘ ਤਿੰਨੇ ਭਰਾ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ, ਮਨੀ ਸਿੰਘ ਦੇ ਪੁੱਤਰ ਸਨ। ਭਾਈ ਦਿਆਲਾ ਦੇਗ ਚੁੱਬੜਿਆ ਮਨੀ ਸਿੰਘ ਦਾ ਵੱਡਾ ਸੱਕਾ ਭਰਾ ਸੀ। ਭਾਈ ਜੇਠਾ ਭਗਾਣੀ ਦੇ ਜੰਗ 'ਚ ਸ਼ਹੀਦ ਹੋਇਆ, ਮਨੀ ਸਿੰਘ ਦਾ ਸੱਕਾ ਭਰਾ ਸੀ। ਮਨੀ ਸਿੰਘ ਹੋਰੀ 12 ਭਰਾ ਸੀ, ਇੱਕੋ ਹੀ ਅਮਰਨਾਥ ਆਪਣੀ ਮੌਤ ਮਰਿਆ, 11 ਸ਼ਹੀਦ ਹੋਏ ਹੈ, 11 ਸ਼ਹੀਦ ਹੋਏ ਭਰਾ। 10 ਪੁੱਤਰ ਮਨੀ ਸਿੰਘ ਦੇ ਸ਼ਹੀਦ ਹੋਏ, 2 ਪੋਤਰੇ ਭਾਈ ਬਚਿੱਤਰ ਸਿੰਘ ਦੇ ਪੁੱਤਰ, ਆਹ ਚੱਪੜ ਚਿੜੀ ਆ ਲਾਂਡਰਾਂ ਦੇ ਕੋਲ, ਆਪਣੇ ਖਰੜ ਦੇ ਕੋਲ ਜਿੱਥੇ ਸੂਬੇ ਸਰਹੰਦ ਨਾਲ ਖਾਲਸੇ ਨੇ ਜੰਗ ਲੜਿਆ, ਸਰਹੰਦ ਦੀ ਫਤਿਹ ਵੇਲੇ 2 ਪੁੱਤਰ ਭਾਈ ਬਚਿੱਤਰ ਸਿੰਘ ਦੇ, ਮਨੀ ਸਿੰਘ ਦੇ ਪੋਤਰੇ, ਉਹਦੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ। ਭਾਈ ਮਨੀ ਸਿੰਘ ਦਰਬਾਰ ਪੁਜਾਰੀ, ਸ੍ਰੀ ਹਰਿਮੰਦਰ ਸਾਹਿਬ ਦੀ ਪੂਜਾ ਸੇਵਾ ਕਰਨੀ, ਗੁਰਬਾਣੀ ਦੀ ਕਥਾ ਕਰਨੀ, ਗੁਰਬਾਣੀ ਦੇ ਅਰਥ ਲਿਖਣੇ, ਬੜੀ ਵੱਡੀ ਸੇਵਾ ਸੀ। ਭਾਈ ਸਾਹਿਬ, ਭਾਈ ਮਨੀ ਸਿੰਘ ਜੀ ਨੇ ਵੇਖਿਆ ਕਈ ਸਾਲ ਹੋ ਗਏ ਨੇ ਖਾਲਸਾ ਸ੍ਰੀ ਅੰਮ੍ਰਿਤਸਰ ਇਕੱਠਾ ਨਹੀਂ ਹੋ ਸਕਿਆ। ਸਿੰਘ ਖਿੰਡੇ ਪੁੰਡੇ ਚੋਰੀ ਛੱਪੀ ਆਉਂਦੇ, ਰਾਤ ਨੂੰ ਇਸ਼ਨਾਨ ਕਰਕੇ ਚਲੇ ਜਾਂਦੇ। ਸਰਕਾਰ ਨਾਲ ਗੱਲਬਾਤ ਕਰੀਏ, ਮੇਲਾ ਲਵਾਈਏ, ਸਾਰਾ ਪੰਥ ਇਕੱਠਾ ਹੋਵੇਗਾ, ਆਉਣ ਵਾਲੇ ਸਮੇਂ ਦੇ ਵਿਚਾਰਾਂ ਕਰਾਂਗੇ। ਭਾਈ ਸਾਹਿਬ ਨੇ ਪੰਥ ਵੱਲ ਹੁਕਮਨਾਮੇ ਭੇਜ ਦਿੱਤੇ। ਥਾਂ ਥਾਈਂ ਜਿੱਥੇ ਖਾਲਸੇ ਦੇ ਦਲ ਸਨ, ਬੁੱਢਾ ਦਲ, ਤਰਨਾ ਦਲ, ਮਿਸਲਾਂ, ਉਹ ਖਿੰਡੀਆਂ ਰਹਿੰਦੀਆਂ ਸੀ ਜੰਗਲਾਂ ਦੇ ਵਿੱਚ, ਕੋਈ ਕਿਤੇ ਕੋਈ ਕਿਤੇ, ਪੰਜਾਬ 'ਚ ਬਹੁਤ ਘੱਟ, ਜ਼ਿਆਦਾਤਰ ਬੀਕਾਨੇਰ ਵੱਲ ਜਾਂ ਇੱਧਰ ਕਾਂਗੜੇ ਦੀਆਂ ਪਹਾੜੀਆਂ, ਜੰਮੂ ਕਸ਼ਮੀਰ ਦੀਆਂ ਪਹਾੜੀਆਂ, ਉੱਥੇ ਸਿੰਘ ਕਾਨੂੰਵਾਨ ਦੇ ਛੰਭ ਜੰਗਲਾਂ 'ਚ ਟਾਈਮ ਕੱਟਦੇ ਸਨ। ਭਾਈ ਮਨੀ ਸਿੰਘ ਨੇ ਉਹਨਾਂ ਸਾਰੇ ਜਥੇਦਾਰਾਂ ਨੂੰ ਚਿੱਠੀਆਂ ਲਿਖੀਆਂ ਕਿ ਭਾਈ ਸਿੰਘੋ, ਗੁਰੂ ਕੇ ਪਿਆਰਿਓ, ਸ੍ਰੀ ਦਰਬਾਰ ਸਾਹਿਬ ਖਾਲਸੇ ਦਾ ਜੋੜ ਮੇਲਾ ਨਹੀਂ ਲੱਗਾ, ਆਪਾਂ ਸਰਕਾਰ ਨਾਲ ਗੱਲ ਕਰਕੇ ਮੇਲਾ ਲਵਾਈਏ। ਸਿੰਘਾਂ ਨੇ ਮਨਜ਼ੂਰੀ ਦਿੱਤੀ, ਪੰਥ ਦੀ ਰਾਏ ਨਾਲ ਭਾਈ ਸਾਹਿਬ ਨੇ ਸਰਕਾਰ ਨਾਲ ਵੀ ਗੱਲ ਕੀਤੀ। ਸਰਕਾਰ ਨਾਲ ਗੱਲ ਕੀਤੀ, ਜਿਹੜੇ ਮੋਮਨ ਖਾਂ ਵਰਗੇ, ਕਾਜੀ ਅਬਦੁਲ ਰਜ਼ਾਕ ਵਰਗੇ ਮੋਹਤਬਰ ਬੰਦੇ ਸਨ, ਉਹਨਾਂ ਨੇ ਜ਼ਕਰੀਆ ਖਾਨ ਨਾਲ ਗੱਲ ਕੀਤੀ ਕਿ ਸਿੱਖ ਮੇਲਾ ਲਾਉਣਾ ਚਾਹੁੰਦੇ ਆ। ਜ਼ਕਰੀਆ ਖਾਨ ਨੇ ਮੇਲਾ ਲਾਉਣ ਦੀ ਮਨਜ਼ੂਰੀ ਦੇ ਦਿੱਤੀ। 5000 ਰੁਪਈਆ ਅਸੀਂ ਲਵਾਂਗੇ ਠੇਕਾ, ਹਰਿਮੰਦਰ ਸਾਹਿਬ ਦੀ ਚੜ੍ਹਾਵੇ ਪੂਜਾ ਵਿੱਚੋਂ 5000 ਸਾਨੂੰ ਦਿਓ, ਤੁਸੀਂ ਮੇਲਾ ਲਾ ਲਓ। ਭਾਈ ਸਾਹਿਬ ਨੇ ਉਹ ਲਿਖਤ ਕਰਵਾ ਕੇ, ਮਨਜ਼ੂਰੀ ਲਿਖਤੀ ਰੂਪ ਵਿੱਚ ਲੈ ਕੇ ਮੇਲੇ ਦੀ ਤਿਆਰੀ ਕਰ ਲਈ। ਸਾਰੇ ਖਾਲਸੇ ਨੂੰ ਜਿੱਥੇ ਜੰਗਲਾਂ ਵਿੱਚ ਸਿੰਘ ਸਨ, ਦੁਬਾਰਾ ਸੱਦੇ ਦੇ ਤੇ ਵੀ ਭਾਈ ਮੇਲੇ 'ਤੇ ਆਉਣਾ ਸਾਰਿਆਂ ਨੇ। ਸਾਰੇ ਸਿੰਘ ਤਿਆਰ ਹੋ ਪਏ, ਰੌਲਾ ਪੈ ਗਿਆ ਵੀ ਐਤਕੀ ਮੇਲਾ ਜਿਹੜਾ ਵੱਡੀ ਪੱਧਰ 'ਤੇ ਹੋਵੇਗਾ, ਉਹ ਸਾਰਾ ਪੰਥ ਇਕੱਠਾ ਹੋਵੇਗਾ, ਸਾਰੇ ਮੋਹਤਬਰ ਸਿੰਘ ਆਉਣਗੇ। ਅਤੇ ਜ਼ਕਰੀਏ ਦਾ ਫਿਰ ਦਿਮਾਗ ਫਿਰ ਗਿਆ, ਫਿਰ ਮਨ 'ਚ ਬੇਈਮਾਨੀ ਆ ਗਈ ਵੀ ਮੇਲੇ 'ਤੇ ਸਿੱਖਾਂ ਨੇ ਸਾਰਿਆਂ ਨੇ ਜਿੰਨੇ ਜਥੇਦਾਰ ਆਉਣੇ ਨੇ, ਆਪਾਂ ਸਾਰੇ ਜਥੇਦਾਰ ਗ੍ਰਿਫਤਾਰ ਕਰ ਲਈਏ, ਜਥੇਦਾਰਾਂ ਨੂੰ ਫੜ ਕੇ ਮਾਰ ਦਈਏ, ਬਾਕੀ ਜਿਹੜੇ ਸਿੱਖ ਨੇ ਉਹ ਆਪੇ ਖਿੰਡ ਪੁੰਡ ਜਾਣਗੇ, ਸਿੱਖਾਂ ਦੀ ਤਾਕਤ ਖਤਮ ਹੋ ਜਾਏਗੀ। ਇਸ ਇਰਾਦੇ ਨਾਲ 20-25 ਹਜ਼ਾਰ ਤੋਂ ਵੱਧ ਫੌਜ ਜ਼ਕਰੀਆ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਲਾ ਦਿੱਤੀ। ਜਦੋਂ ਫੌਜ ਸ੍ਰੀ ਅੰਮ੍ਰਿਤਸਰ ਹਜ਼ਾਰਾਂ ਦੀ ਤਾਦਾਦ ਵਿੱਚ ਆ ਕੇ ਬੈਠ ਗਈ, ਭਾਈ ਮਨੀ ਸਿੰਘ ਸਾਹਿਬ ਨੇ ਦੇਖਿਆ, ਬੜੇ ਸਿਆਣੇ ਸਨ, ਕਲਗੀਧਰ ਦੇ ਦੀਵਾਨ ਰਹੇ ਹੈ, ਉਰਦੂ, ਫਾਰਸੀ, ਅਰਬੀ, ਸੰਸਕ੍ਰਿਤ, ਵੱਡੀਆਂ ਵੱਡੀਆਂ ਜਿਹੜੀਆਂ ਉਸ ਵੇਲੇ ਦੀਆਂ ਪ੍ਰਸਿੱਧ ਭਾਸ਼ਾ ਸਨ, ਭਾਈ ਮਨੀ ਸਿੰਘ ਉਹਦੇ ਵਿਦਵਾਨ, ਬਹੁਤ ਵੱਡੇ ਵਿਦਵਾਨ ਪੰਡਿਤ ਸਨ, ਸਾਰੀ ਗੱਲ ਜਾਣਦੇ ਸਨ, ਰਾਜਨੀਤੀ ਦੇ ਮਾਹਰ ਸਨ। ਉਹ ਸਮਝ ਗਏ ਵੀ ਤੁਰਕਾਂ ਦੀ ਕੋਈ ਚਾਲ ਹੈ। ਉਹਨਾਂ ਨੇ ਵਾਪਸ ਫਿਰ ਹੁਕਮਨਾਮੇ ਲਿਖ ਕੇ ਭੇਜੇ, ਸਿੰਘਾਂ ਨੂੰ ਚਿੱਠੇ ਲਿਖ ਕੇ ਭੇਜੇ, ਖਾਲਸਾ ਜੀ ਮੇਲੇ 'ਤੇ ਨਹੀਂ ਆਉਣਾ, ਖਤਰਾ ਹੈ, ਸਰਕਾਰ ਦੀ ਨੀਤ ਵਿਗੜ ਗਈ ਹੈ, ਤੁਸੀਂ ਜਿੱਥੇ ਜਿੱਥੇ ਉਹ ਵਾਪਸ ਹੋ ਜਾਓ। ਜਿਹੜੇ ਸਿੰਘ ਅੰਮ੍ਰਿਤਸਰ ਵੱਲ ਆ ਰਹੇ ਸਨ ਜੰਗਲਾਂ 'ਚੋਂ, ਵਾਪਸ ਫਿਰ ਜੰਗਲਾਂ ਨੂੰ ਚਲੇ ਗਏ। ਦੀਵਾਲੀ ਆਈ, ਕੁਝ ਆਮ ਸੰਗਤਾਂ ਥੋੜ੍ਹੀਆਂ ਜਿਹੀਆਂ ਮੱਥਾ ਟੇਕਣ ਪਿੰਡਾਂ ਦੇ ਪ੍ਰੇਮੀ ਆਏ, ਪਰ ਜਿਹੜਾ ਜੁਝਾਰੂ ਖਾਲਸਾ ਸੀ ਉਹ ਨਹੀਂ ਆ ਸਕਿਆ, ਮੇਲੇ 'ਤੇ ਚੜ੍ਹਾਵਾ ਵੀ ਨਹੀਂ ਚੜ੍ਹਿਆ, ਮੇਲਾ ਵੀ ਨਹੀਂ ਲੱਗਿਆ। ਮੇਲੇ ਤੋਂ ਬਾਅਦ ਸਰਕਾਰ ਨੇ ਭਾਈ ਸਾਹਿਬ ਤੋਂ 5000 ਰੁਪਈਆ ਮੰਗਿਆ ਕਿ 5000 ਰੁਪਈਆ ਦਿਓ, ਤੁਸੀਂ ਠੇਕੇ ਦੇ ਪੈਸੇ ਕਹੇ ਸੀ ਦੇਣੇ ਆ ਮੇਲੇ ਦੇ। ਭਾਈ ਸਾਹਿਬ ਕਹਿਣ ਲੱਗੇ ਵੀ ਪੈਸੇ ਤਾਂ ਦੇਣੇ ਜੇ ਮੇਲਾ ਲੱਗੇ, ਮੇਲਾ ਤੇ ਤੁਸੀਂ ਡਰਾ ਦਿੱਤਾ, ਇੰਨੀ ਦੁਨੀਆ ਫੌਜ ਭੇਜਤੀ, ਲੋਕ ਡਰਦੇ ਮਾਰੇ ਮੇਲੇ 'ਚ ਆਏ ਕੋਈ ਨਹੀਂ, ਅਸੀਂ ਤੁਹਾਨੂੰ ਪੈਸੇ ਕਾਹਦੇ ਦੇਈਏ? ਉਹਦਾ ਬਹਾਨਾ ਭਾਲਦੇ ਸਨ। ਮੋਮਨ ਖਾਂ ਜਰਨੈਲ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਕਰਕੇ ਲਾਹੌਰ ਲੈ ਗਏ। ਭਾਈ ਸਾਹਿਬ ਮਨੀ ਸਿੰਘ ਦਾ ਵੱਡਾ ਪੁੱਤਰ ਚਿੱਤਰ ਸਿੰਘ, ਬਚਿੱਤਰ ਸਿੰਘ ਦੂਜਾ ਸੀ, ਉਦੇ ਸਿੰਘ ਤੀਜਾ ਸੀ, ਅੱਗੇ ਫਿਰ ਅਜਬ ਸਿੰਘ, ਅਜੈਬ ਸਿੰਘ, ਅਨਕ ਸਿੰਘ, ਦੇਸਾ ਸਿੰਘ, ਜਿਹਨੇ ਰਹਿਤਨਾਮਾ ਲਿਖਿਆ। ਦੇਸਾ ਸਿੰਘ ਮਨੀ ਸਿੰਘ ਦਾ ਪੁੱਤਰ ਸੀ, ਜਿਹਦਾ ਰਹਿਤਨਾਮਾ ਪੜ੍ਹਦੇ ਹਾਂ। ਇਹ ਵੱਡਾ ਪੁੱਤਰ ਸੀ ਚਿੱਤਰ ਸਿੰਘ। ਚਿੱਤਰ ਸਿੰਘ ਨੂੰ ਬਚਿੱਤਰ ਸਿੰਘ ਤੋਂ ਵੱਡੇ ਨੂੰ ਉਹਨੂੰ ਵੀ ਨਾਲ ਫੜ ਕੇ ਲੈ ਗਏ। ਭਾਈ ਗੁਲਜ਼ਾਰ ਸਿੰਘ ਨੂੰ ਲੈ ਗਏ, ਭੂਪਤ ਸਿੰਘ ਨੂੰ ਲੈ ਗਏ, 6-7 ਸਿੰਘਾਂ ਨੂੰ ਲਿਜਾ ਕੇ ਨਾਲ ਲਾਹੌਰ ਦੇ ਵਿੱਚ ਭਾਈ ਮਨੀ ਸਿੰਘ ਦੇ ਮੁਕੱਦਮਾ ਤੈਅ ਕੀਤਾ ਵੀ ਇਹ ਸਿੱਖਾਂ ਨੂੰ ਭੜਕਾਉਂਦਾ ਹੈ। ਫਿਰ ਇਹ ਸਿੰਘ ਪੰਥ ਕਾ ਮੁਖੀਆ ਸਿੰਘਰ ਤਾਈਂ ਸਖਾਵਤ, ਇਹ ਉਹਨਾਂ ਉੱਤੇ ਸ਼ਰ੍ਹਾਂ ਦਾ ਫਤਵਾ ਲਵਾਇਆ ਗਿਆ ਕਿ ਸਿੱਖਾਂ ਦਾ ਇਹ ਧਾਰਮਿਕ ਆਗੂ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਸਰਕਾਰ ਦੇ ਖਿਲਾਫ ਭੜਕਾਉਂਦਾ ਹੈ, ਇਹਨੂੰ ਸ਼ਰ੍ਹਾਂ ਦੇ ਮੁਤਾਬਕ ਸਜ਼ਾ ਦਿੱਤੀ ਜਾਵੇ। ਕੀ ਦਿੱਤੀ ਜਾਵੇ? ਇਹਦੇ ਬੰਦ ਕੱਟੇ ਜਾਣ। ਸਾਧ ਸੰਗਤ ਜੀ, ਇਹ ਵੀ ਸਤਿਗੁਰੂ ਦੇ ਖਾਲਸੇ ਦਾ ਭਾਈ ਮਨੀ ਸਿੰਘ ਨੂੰ ਵਚਨ ਹੋਇਆ ਸੀ। ਭਾਈ ਮਨੀ ਸਿੰਘ ਨੇ ਇੱਕ ਬੀੜ ਗੁਰੂ ਗ੍ਰੰਥ ਸਾਹਿਬ ਦੀ ਤਿਆਰ ਕੀਤੀ ਸੀ। ਉਹ ਬੀੜ ਇੱਦਾਂ ਦੀ ਤਿਆਰ ਕੀਤੀ ਸੀ, ਉਹਦੇ ਵਿੱਚੋਂ ਰਾਗਾਂ 'ਚੋਂ ਬਾਣੀ ਕੱਢ ਕੇ ਨਾ, ਇੱਕ ਥਾਂ 'ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਪਹਿਲਾਂ, ਫਿਰ ਦੂਜੇ ਗੁਰੂਆਂ ਦੀ, ਫਿਰ ਇਸ ਤਰ੍ਹਾਂ ਕਰਮਵਾਰ ਰਾਗਾਂ ਵਿੱਚੋਂ ਰਾਗ ਨਾਲ ਤਾਂ ਲਿਖ ਦਿੱਤੇ, ਪਰ ਜਿਵੇਂ ਪਹਿਲਾਂ ਸਾਰੇ ਇੱਕੋ ਥਾਂ 'ਤੇ ਗੁਰੂ ਨਾਨਕ ਸਾਹਿਬ ਦੀ ਬਾਣੀ, ਫਿਰ ਗੁਰੂ ਅਮਰਦਾਸ ਦੀ, ਇਸ ਤਰ੍ਹਾਂ ਗੁਰੂਆਂ ਦੀ ਬਾਣੀ ਲਿਖ ਦਿੱਤੀ। ਭਗਤ ਬਾਣੀ 22 ਵਾਰਿਆਂ ਦੀਆਂ 5 ਗ੍ਰੰਥੀਆਂ ਪੋਥੀਆਂ ਵੱਖਰੀਆਂ ਬਣਾ ਦਿੱਤੀਆਂ ਵੀ ਸਿੰਘ ਪੜ੍ਹਿਆ ਕਰਨਗੇ, ਅਤੇ ਵਿੱਚੋਂ ਕੋਈ ਪੰਥ ਖਾਲਸਾ ਜਿਹੜਾ ਨਾ, ਇੱਕ ਤੱਕੜੀ 'ਚ ਤੁਲਦਾ ਕੋਈ ਨਹੀਂ, ਇਹ ਵੁੱਢ ਤੋਂ ਹੀ ਰਿਹਾ, ਵਿਚਾਰਾਂ ਦਾ ਮਤ ਭੇਦ ਆ। ਕਿਸੇ ਮਸਤਾਨੇ ਦੀਵਾਨੇ ਸਿੰਘ ਨੂੰ ਆਇਆ ਵੀ ਇਹਨੇ ਤਾਂ ਗੁਰਬਾਣੀ ਦਾ ਨਿਯਮ ਭੰਗ ਕਰ ਦਿੱਤਾ। ਉਹਨੇ ਭਾਈ ਮਨੀ ਸਿੰਘ ਨੂੰ ਕਿਹਾ, ਮਨੀ ਸਿੰਘ ਜੀ, ਤੇਰੇ ਬੰਦ ਕੱਟੇ ਜਾਣਗੇ, ਤੂੰ ਬਾਣੀ ਦੇ ਬੰਦ ਕੱਟਤੇ। ਕਹਿਣ ਲੱਗਾ, ਖਾਲਸਾ ਜੀ, ਸਿੰਘਾਂ ਦਾ ਵਚਨ ਪੂਰਾ ਹੋਣਾ ਟਲ ਨਹੀਂ ਸਕਦਾ, ਪਰ ਮੇਰੀ ਬੇਨਤੀ ਹੈ, ਜਦੋਂ ਮੇਰੇ ਬੰਦ ਕੱਟੇ ਜਾਣ, ਉਦੋਂ ਮੇਰੀ ਸਿੱਖੀ ਸਿਦਕ ਨਿਭ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ
ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।
ਜਾਵੇ ਤਾਂ
ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।
ਕਾਜੀ ਨੇ ਫਤਵਾ ਦਿੱਤਾ ਲਾਹੌਰ ਵਿੱਚ, ਮਨੀ ਸਿੰਘ ਦੇ ਬੰਦ ਕੱਟੇ ਜਾਣ। ਸੁਣ ਕੇ ਖੁਸ਼ ਹੋਏ, ਕਹਿਣ ਲੱਗੇ, ਖਾਲਸਾ ਪੰਥ ਧਨ ਹੈ, ਗੁਰੂ ਕੇ ਸਿੱਖਾਂ 'ਚ ਗੁਰੂ ਵੱਸਦਾ। ਸਾਧ ਸੰਗਤ ਜੀ, ਜਿਹੜਾ ਸਹੀ ਤੱਤ ਗਿਆਨ ਇਹੀ ਹੈ। ਮਹਾਰਾਜ ਬਾਣੀ 'ਚ ਵੀ ਕਹਿੰਦੇ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਸੰਗਤ 21 ਵਿਸਵੇ ਹੈ, ਗੁਰੂ ਨਾਲੋਂ ਵੀ ਵੱਡ ਪਦਵੀ ਤੁਹਾਡੀ ਹੈ ਜੇ ਆਪਾਂ ਗੁਰੂ ਦੇ ਬਚਨ ਮੰਨ ਲਈਏ। ਆਖੋ ਸ਼੍ਰੀ ਵਾਹਿਗੁਰੂ। ਬਚਨ ਜੋ ਸੰਗਤ ਦੇ ਮੂੰਹ ਤੋਂ ਨਿਕਲ ਜਾਵੇ, ਗੁਰੂ ਕੇ ਸਿੱਖ ਦੇ ਮੂੰਹ ਤੋਂ ਨਿਕਲ ਜਾਵੇ, ਉਹ ਗੁਰੂ ਦਾ ਹੀ ਹੁੰਦਾ। ਬਿਲਕੁਲ ਇੰਨ ਬਿੰਨ ਬਚਨ ਪੂਰਾ ਹੋ ਰਿਹਾ। ਖਾਲਸੇ ਨੇ ਕਿਹਾ ਸੀ ਤੇਰੇ ਬੰਦ ਕੱਟੇ ਜਾਣਗੇ, ਅੱਜ ਕਾਜੀ ਦੇ ਮੂੰਹ ਤੋਂ ਵੀ ਉਹੀ ਬਚਨ ਨਿਕਲਿਆ। ਭਾਈ ਸਾਹਿਬ ਖੁਸ਼ ਹੋਏ, ਕਾਜੀ ਨੇ ਫਤਵਾ ਦਿੱਤਾ। ਲਾਹੌਰ ਦਾ ਨਖਾਸ ਚੌਂਕ, ਜਿੱਥੇ ਅੱਜ ਕੱਲ੍ਹ ਭਾਈ ਸਾਹਿਬ ਦਾ ਸ਼ਹੀਦਗੰਜ ਬਣਿਆ ਹੋਇਆ, ਨਖਾਸ ਚੌਂਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਬਿਠਾਇਆ ਗਿਆ, ਉਹਨਾਂ ਦੇ ਪਰਿਵਾਰ ਦੇ ਜੀਆਂ ਨੂੰ ਵੀ ਸ਼ਹੀਦ ਕੀਤਾ ਗਿਆ। ਭਾਈ ਗੁਲਜ਼ਾਰਾ ਸਿੰਘ ਨੂੰ ਪੁੱਠਾ ਟੰਗ ਕੇ ਉਹਦੀ ਖੱਲ ਲਾਹ ਦਿੱਤੀ, ਪੁੱਠੀ ਟੰਗ ਕੇ ਜਿਉਂਦੇ ਦੀ। ਚਿੱਤਰ ਸਿੰਘ ਉਹਨਾਂ ਦਾ ਪੁੱਤਰ ਸ਼ਹੀਦ ਕਰ ਦਿੱਤਾ, ਭੂਪਤ ਸਿੰਘ ਸ਼ਹੀਦ ਕਰ ਦਿੱਤਾ, ਅਤੇ ਫਿਰ ਭਾਈ ਸਾਹਿਬ ਮਨੀ ਸਿੰਘ ਜੀ ਨੂੰ ਕਿਹਾ ਗਿਆ ਕਿ ਅਜੇ ਮੌਕਾ ਹੈ, ਤੁਸੀਂ ਦੀਨ ਇਸਲਾਮ ਕਬੂਲ ਕਰ ਲਓ, ਆਪਣੀ ਜਾਨ ਬਚਾ ਲਓ। ਭਾਈ ਸਾਹਿਬ ਕਹਿਣ ਲੱਗੇ, ਐ ਕਾਜੀ, ਐ ਜ਼ਕਰੀਆ ਖਾਨ, ਜਿਸ ਪੰਥ ਦੇ ਵਿੱਚ ਸੱਤ ਸਾਲ ਅਤੇ ਨੌ ਸਾਲ ਦੇ ਸਾਹਿਬਜ਼ਾਦਿਆਂ ਨੇ ਤੁਹਾਡਾ ਦੀਨ ਨਹੀਂ ਕਬੂਲਿਆ, ਮੈਂ 90 ਸਾਲ ਦਾ ਬਜ਼ੁਰਗ ਹੁਣ ਕਿਹੜੀ ਆਸ 'ਤੇ ਦੀਨ ਕਬੂਲਾਂਗਾ, ਕਿਆ ਮੈਂ ਮਰਨਾ ਨਹੀਂ? ਜਿਹੜਾ ਕੰਮ ਤੂੰ ਕਰਨਾ ਕਰ। ਬੜੀ ਦੁਨੀਆ ਨੂੰ ਇਕੱਠੇ ਕੀਤਾ ਗਿਆ ਨਖਾਸ ਚੌਂਕ ਦੇ ਵਿੱਚ, ਦੁਨੀਆ ਨੂੰ ਦੇਖ ਕੇ ਦਿਖਾ ਕੇ ਸਜ਼ਾ ਦਿੰਦੇ ਸਨ ਤਾਂ ਕਿ ਦੂਜੇ ਲੋਕ ਡਰ ਜਾਣ। ਬੜਾ ਭਾਰੀ ਉੱਥੇ ਜਮ ਘੱਟ ਲੋਕਾਂ ਦਾ ਜੁੜ ਗਿਆ, ਵਿਚਕਾਰ ਭਾਈ ਸਾਹਿਬ ਮਨੀ ਸਿੰਘ ਜੀ ਬੈਠੇ ਨੇ, ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਨੇ, ਅਤੇ ਜਲਾਦ ਨੇ ਵੇਖਿਆ ਬਜ਼ੁਰਗ 90 ਸਾਲ ਦਾ ਹੈ, ਬੰਦ ਹੀ ਕੱਟਣੇ ਨੇ। ਉਹਨੇ ਭਾਈ ਸਾਹਿਬ ਦਾ ਹੱਥ ਫੜਿਆ, ਆ ਗੁੱਟ ਤੋਂ ਟੋਕਾ ਮਾਰਨ ਲੱਗਾ, ਭਾਈ ਸਾਹਿਬ ਨੇ ਹੱਥ ਪਿੱਛੇ ਖਿੱਚ ਲਿਆ। ਦੇਖਣ ਵਾਲੇ ਸੋਚਦੇ ਵੀ ਸ਼ਾਇਦ ਡਰ ਗਏ ਨੇ, ਜਲਾਦ ਨੇ ਵੀ ਸੋਚਿਆ, ਪਰ ਬੜੇ ਜਲਾਲ ਵਿੱਚ ਆ ਕੇ ਭਾਈ ਮਨੀ ਸਿੰਘ ਕਹਿੰਦੇ ਆ, ਜਲਾਦ ਤੇਰੇ ਮਾਲਕ ਦਾ ਹੁਕਮ ਕੀ ਹੈ? ਕਹਿਣ ਲੱਗਾ, ਮੇਰੇ ਮਾਲਕ ਦਾ ਹੁਕਮ ਹੈ ਤੁਹਾਡੇ ਬੰਦ ਕੱਟਣੇ। ਕਹਿੰਦੇ, ਫਿਰ ਮੇਰੇ ਮਾਲਕ ਦਾ ਹੁਕਮ ਹੈ ਬੰਦ ਹੀ ਕਟਾਉਣੇ ਹੈ। ਆਖੋ ਸਤਨਾਮ ਸ੍ਰੀ ਵਾਹ। ਜੇ ਤੇਰੇ ਮਾਲਕ ਦਾ ਹੁਕਮ ਬੰਦ ਕੱਟਣ ਦਾ ਹੈ, ਮੇਰੇ ਮਾਲਕ ਦਾ ਹੁਕਮ ਬੰਦ ਕਟਵਾਉਣ ਦਾ ਹੈ। ਮੇਰਾ ਖਾਲਸਾ ਪੰਥ ਮਾਲਕ ਹੈ, ਉਹਨਾਂ ਦਾ ਹੁਕਮ ਹੈ ਤੇਰੇ ਬੰਦ ਕੱਟੇ ਜਾਣੇ। ਜੇ ਮੈਂ ਆਪਣੇ ਮਾਲਕ ਦਾ ਹੁਕਮ ਮੰਨਣ ਲਈ ਤਿਆਰ ਹਾਂ, ਤਾਂ ਤੂੰ ਆਪਣੇ ਮਾਲਕ ਦੇ ਹੁਕਮ ਵਿੱਚ ਕਿਉਂ ਕੁਤਾਹੀ ਕਰਦਾ? ਤੈਨੂੰ ਦਿਸਦਾ ਨਹੀਂ ਜਿਸ ਗੁੱਟ ਤੋਂ ਤੂੰ ਕੱਟਣ ਲੱਗਾ, ਇਸ ਤੋਂ ਅੱਗੇ 14 ਜੋੜ ਹਨ, 14। ਆਹ ਲੈ ਇੱਥੇ, ਆਹ ਮੇਰੀ ਉਂਗਲੀ ਦਾ ਪੋਟਾ। ਭਾਈ ਸਾਹਿਬ ਨੇ ਉਂਗਲੀ ਰੱਖ ਦਿੱਤੀ, ਇੱਥੋਂ ਪੋਟਾ ਕਟਵਾਉਣਾ ਸ਼ੁਰੂ ਕਰਾਇਆ। ਪਹਿਲਾਂ ਸੱਜੇ ਹੱਥ ਦੇ ਸਾਰੇ ਪੋਟੇ ਕੱਟੇ ਗਏ, ਗੁੱਟ ਕੱਟਿਆ ਗਿਆ, ਫਿਰ ਕੋਹਣੀ 'ਤੇ ਟੋਕਾ ਵੱਜਿਆ, ਫਿਰ ਮੋਢਾ ਵੱਢ ਦਿੱਤਾ ਗਿਆ, ਦੂਜਾ ਹੱਥ ਰੱਖ ਦਿੱਤਾ। ਨਾਲ ਸੁਖਮਣੀ ਸਾਹਿਬ ਪੜ੍ਹ ਰਹੇ ਸਨ। ਐਨ ਉਸੇ ਟਾਈਮ 'ਤੇ ਜਦੋਂ ਦੂਸਰਾ ਹੱਥ ਵੱਢਣਾ ਸ਼ੁਰੂ ਹੋਇਆ, ਲਾਹੌਰ ਦੇ ਦੋ ਵੱਡੇ ਮੁਸਲਮਾਨ ਸੂਫੀ ਫਕੀਰ, ਜਿਹੜੇ ਉਸ ਵੇਲੇ ਮੁਸਲਮਾਨਾਂ ਵਿੱਚ ਬਹੁਤ ਜ਼ਿਆਦਾ ਸਤਿਕਾਰਯੋਗ ਸਨ ਔਰ ਆਪਣੇ ਆਪ ਨੂੰ ਰੂਹਾਨੀਅਤ ਦਾ ਮਾਲਕ ਵੀ ਸਮਝਦੇ ਸਨ, ਬੰਦਗੀ ਕਰਨ ਵਾਲੇ ਸਨ, ਕੁਝ ਨੇਕ ਦਿਨ ਇਨਸਾਨ ਸਨ, ਉਸ ਭੀੜ ਵਿੱਚ ਆ ਗਏ। ਜਦੋਂ ਉਹਨਾਂ ਨੇ ਦੇਖਿਆ ਇੱਕ ਰੱਬੀ ਨੂਰ ਦੇ ਵਿੱਚ ਰੰਗਿਆ ਹੋਇਆ ਬੰਦਾ ਬੈਠਾ ਹੈ, ਆਪਣੇ ਪੋਟੇ ਕਟਵਾ ਰਿਹਾ ਅਤੇ ਮੂੰਹ ਤੋਂ ਰੱਬੀ ਕਲਾਮ ਪੜ ਰਿਹਾ ਹੈ, ਉਹਨਾਂ ਨੇ ਹਾਲ ਦੁਆਈ ਪਾ ਦਿੱਤੀ। ਕਹਿੰਦੇ, ਕਹਿਰ ਖੁਦਾ ਦਾ, ਰੁਕੋ, ਇਸ ਨੂੰ ਬੰਦ ਕਰੋ। ਉਹ ਦੌੜ ਕੇ ਜ਼ਕਰੀਆ ਖਾਨ ਕੋਲ ਗਏ, ਵੀ ਉਹਨੂੰ ਕਹਿ ਕੇ ਆਰਡਰ ਕਰਾਈਏ ਕਿ ਜਿੱਥੇ ਕੰਮ ਰੁਕਦਾ ਇੱਥੇ ਰੋਕ ਦੇ, ਇਸ ਬੰਦੇ ਦੀ ਜਾਨ ਬਚਾ ਲਈਏ। ਜ਼ਕਰੀਆ ਖਾਨ ਕੋਲ ਪਹੁੰਚੇ, ਪਰ ਜ਼ਕਰੀਆ ਖਾਨ ਦੇ ਪਹੁੰਚਣ ਤੱਕ, ਆਰਡਰ ਆਉਣ ਤੱਕ, ਭਾਈ ਸਾਹਿਬ ਦਾ ਦੂਜਾ ਪਾਸਾ ਵੀ ਕੱਟਿਆ ਜਾ ਚੁੱਕਾ ਸੀ, ਸਰੀਰ ਦੇ ਸਾਰੇ ਟੋਟੇ, ਅਖੀਰ ਲੱਤਾਂ ਦੇ ਅਤੇ ਫਿਰ ਗਰਦਨ ਦਾ ਜੋੜ ਕੱਟਿਆ ਗਿਆ, ਸਰੀਰ ਦੇ ਟੋਟਿਆਂ ਦਾ ਢੇਰ ਲੱਗ ਗਿਆ। ਭਾਈ ਮਨੀ ਸਿੰਘ ਦਾ ਸਰੀਰ ਸੁਖਮਣੀ ਸਾਹਿਬ ਦੀਆਂ ਰਹਿੰਦੀਆਂ ਅਸ਼ਟਪਦੀਆਂ ਉਹਨਾਂ 'ਚੋਂ ਸੁਣਾਈ ਦੇ ਰਹੀਆਂ ਸਨ। ਜਿਵੇਂ ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦਾ, ਮੀਨ ਪੱਕਰ ਫਾਂਕਿਓ ਔਰ ਕਾਂਟਿਓ ਰਾਂਧ ਕੀਓ ਬਹੁ ਬਾਣੀ। ਕਿਸੇ ਮੱਛੀ ਫੜਨ ਵਾਲੇ ਨੇ ਜਾਲ ਪਾ ਕੇ ਪਾਣੀ ਵਿੱਚੋਂ ਮੱਛੀ ਕੱਢ ਲਈ ਹੈ, ਉਸ ਨੂੰ ਲੰਮੀਆਂ ਫਾਂਕਾਂ ਕਰ ਲਈਆਂ ਨੇ, ਫਿਰ ਉਹਦੇ ਨਿੱਕੇ ਨਿੱਕੇ ਪੀਸ ਕਰ ਲਏ ਨੇ। ਫਿਰ ਬਾਣੀ ਕਹਿੰਦੇ ਨੇ ਮਸਾਲਿਆਂ ਨੂੰ, ਬਾਣੀ ਮਸਾਲੇ ਲਾ ਕੇ ਉਹਨੂੰ ਰਿੰਨ ਲਿਆ ਪਤੀਲੇ 'ਚ ਪਾ ਕੇ। ਮੱਛੀ ਕਦੋਂ ਦੀ ਮਰ ਚੁੱਕੀ ਹੈ, ਹੁਣ ਉਹ ਮੱਛੀ ਸਿਆਲ ਦੀ ਗਰਮੀ ਤਾਂ ਖਾਂਦੇ ਹੀ ਘੱਟ ਨੇ ਲੋਕ, ਸਿਆਲ 'ਚ ਮੱਛੀ ਖਾਂਦੇ ਹੈ, ਉਹਨੇ ਠੰਡੀ ਰਾਤ ਸਿਆਲ ਦੀ ਨੂੰ ਮੱਛੀ ਖਾਧੀ ਹੈ, ਉੱਤੋਂ ਬਰਫ਼ ਪੈ ਰਹੀ ਹੈ, ਉਹ ਮੱਛੀ ਖਾਣ ਵਾਲਾ ਮੱਛੀ ਖਾ ਕੇ ਮੰਜੇ 'ਤੇ ਸੌਂ ਗਿਆ ਹੈ, ਪਰ ਘੜੀ ਕੁ ਪਿੱਛੋਂ ਉੱਠ ਕੇ ਪਾਣੀ ਵੱਲ ਦੌੜਦਾ, ਘੜੇ 'ਚੋਂ ਪਾਣੀ ਪਾ ਕੇ ਪੀਂਦਾ, ਠੰਡਾ ਪਾਣੀ ਪਿਆਓ ਮੈਨੂੰ, ਠੰਡਾ ਪਾਣੀ ਮੰਗਦਾ। ਹੁਣ ਕੋਈ ਸਿਆਣਾ ਪੁੱਛੇ, ਬਈ ਇੰਨੀ ਠੰਡ ਪੈ ਰਹੀ ਹੈ, ਬਾਹਰ ਬਰਫ਼ ਪੈ ਰਹੀ ਹੈ, ਤੈਨੂੰ ਪਿਆਸ ਕਿਵੇਂ ਲੱਗਦੀ ਹੈ? ਪਿਆਸ ਉਹਨੂੰ ਨਹੀਂ ਲੱਗਦੀ, ਪਿਆਸ ਉਸ ਮੱਛੀ ਨੂੰ ਲੱਗ ਰਹੀ ਹੈ ਜਿਹੜੀ ਉਹਦੇ ਅੰਦਰ ਹੈ। ਮਹਾਰਾਜ ਦੀ ਬਾਣੀ 'ਚ ਬਚਨ ਭਗਤ ਰਵਿਦਾਸ ਜੀ ਦੀ ਬਾਣੀ ਦੇ ਨੇ, ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ, ਤਹੂ ਨਾ ਵਿਸਰਿਓ ਪਾਣੀ। ਟੋਟੇ ਟੋਟੇ ਕਰਕੇ ਖਾ ਲਿਆ ਖਾਣ ਵਾਲੇ ਨੇ, ਪਰ ਮੱਛੀ ਨੂੰ ਪਾਣੀ ਨਹੀਂ ਭੁੱਲਿਆ। ਉਹ ਮਰੀ ਹੋਈ ਵੀ ਪਾਣੀ 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 ਕਰ ਰਹੀ ਹੈ। ਧੰਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦਾ ਸਿੱਖ ਮਰ ਕੇ ਵੀ ਬਾਣੀ 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 ਕਰਦਾ ਹੈ, ਬਾਣੀ ਨਾਲ ਪ੍ਰੇਮ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਸਰੀਰ ਦੇ ਟੋਟਿਆਂ ਵਿੱਚੋਂ ਵੀ ਸੁਖਮਣੀ ਸਾਹਿਬ ਸੁਣਾਈ ਦੇ ਰਿਹਾ ਸੀ, ਭਾਈ ਮਨੀ ਸਿੰਘ ਸਾਹਿਬ ਜੀ, ਦੁਨੀਆਂ ਦੇ ਵਿੱਚ ਲਾਸ਼ਾਨੀ ਸ਼ਹੀਦੀ ਹੋਈ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬੰਦ ਬੰਦ ਕਟਾ ਕੇ ਸ਼ਹੀਦ ਹੋਏ ਨੇ ਸਾਧ ਸੰਗਤ ਜੀ ਦੀਵਾਲੀ ਵਾਸਤੇ। ਅੱਜ ਸਾਡੇ ਵਿੱਚ ਇਹੋ ਜਿਹੀਆਂ ਗੱਲਾਂ ਹੋਣ ਵੀ ਅਸੀਂ ਦੀਵਾਲੀ ਜੀ ਬਾਹਮਣਾਂ ਦੀ ਹੈ ਨਹੀਂ ਮਨਾਉਣੀ, ਬਾਹਮਣ ਮੂੰਹ ਨਾਲ ਰੋਟੀ ਖਾਂਦੇ ਆ, ਤੁਸੀਂ ਖਾਣੀ ਛੱਡ ਦਿਓ। ਨਹੀਂ ਜੀ ਨਹੀਂ, ਪੈਰਾਂ ਨਾਲ ਬਾਹਮਣ ਤੁਰਦੇ ਆ, ਤੁਸੀਂ ਤੁਰਨਾ ਛੱਡ ਦਿਓ। ਨੱਕ ਨਾਲ ਸਾਹ ਲੈਂਦੇ ਆ, ਤੁਸੀਂ ਬੰਦ ਕਰ ਦਿਓ। ਕਿਹੋ ਜਿਹੀਆਂ ਕਮਲੀਆਂ ਗੱਲਾਂ ਕਰਨ ਲੱਗ ਪਏ ਹੋ, ਸਿਆਣੇ ਬਣੋ ਖਾਲਸਾ ਜੀ, ਇੱਦਾਂ ਨਹੀਂ ਹੁੰਦਾ। ਜਿਹੜੀਆਂ ਗੁਰੂ ਨੇ ਸਾਨੂੰ ਰਵਾਇਤਾਂ ਦਿੱਤੀਆਂ ਨੇ, ਜਿਹੜੀਆਂ ਸਾਡੇ ਬਜ਼ੁਰਗਾਂ ਨੇ ਸਾਨੂੰ ਪਰੰਪਰਾਵਾਂ ਦਿੱਤੀਆਂ ਨੇ, ਉਹਨਾਂ ਨਾਲ ਅਸੀਂ ਜਿਉਂਦੇ ਹਾਂ। ਜੇ ਉਹ ਸਾਡੇ ਖੁਸ਼ ਗਈਆਂ, ਸਾਡਾ ਕੀ ਆ? ਫਿਰ ਅਸੀਂ ਰੁਲ ਜਾਵਾਂਗੇ। ਕੋਈ ਵੀ ਕੌਮ ਉਹਨਾਂ ਚਿਰ ਜਿੰਦਾ ਨਹੀਂ ਰਹਿ ਸਕਦੀ ਜਿੰਨਾ ਚਿਰ ਉਹਨਾਂ ਦਾ ਆਪਣਾ ਗ੍ਰੰਥ ਨਾ ਹੋਵੇ, ਆਪਣੀ ਬੋਲੀ ਨਾ ਹੋਵੇ, ਆਪਣਾ ਕਲਚਰ ਨਾ ਹੋਵੇ, ਆਪਣੇ ਕੇਂਦਰ ਨਾ ਹੋਣ, ਅਤੇ ਆਪਣਾ ਉਹਨਾਂ ਦਾ ਸੰਵਿਧਾਨ ਸਿਧਾਂਤ ਰਹਿਤ ਮਰਿਆਦਾ ਨਾ ਹੋਵੇ, ਅਤੇ ਵੱਡੀ ਗੱਲ ਆਪਣੇ ਜੋੜ ਮੇਲੇ ਨਾ ਹੋਣ। ਕੌਮੀ ਜੋੜ ਮੇਲੇ ਕੌਮਾਂ ਨੂੰ ਜ਼ਿੰਦਾ ਰੱਖਦੇ ਨੇ। ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ, ਦੀਵਾਲੀ ਅੰਮ੍ਰਿਤਸਰ ਸਾਹਿਬ ਦੀ, ਦੁਸਹਿਰਾ ਹਜ਼ੂਰ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਪਹਿਲਾਂ ਮਨਾਈ ਦਾ ਸੀ ਨਨਕਾਣੇ ਸਾਹਿਬ, ਬੜਾ ਵੱਡਾ ਇਕੱਠ ਹੁੰਦਾ ਸੀ। ਸੰਨ 47 ਤੋਂ ਬਾਅਦ ਭਾਣਾ ਵਰਤਿਆ, ਉਹ ਵੀ ਚਲੋ ਗੁਰੂ ਕੇ ਸਿੱਖ ਮਨਾਉਂਦੇ ਸੁਲਤਾਨਪੁਰ ਵਿੱਚ, ਪਰ ਹੁਣ ਓਡਾ ਵੱਡਾ ਨਹੀਂ ਰਹਿ ਗਿਆ। ਅਤੇ ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਇਹ ਸਮਾਜ ਨੂੰ ਜੋੜਨ ਵਾਸਤੇ ਸਨ। ਅਸੀਂ ਸਾਰਾ ਸਮਾਜ ਗੁਰਪੁਰਬਾਂ 'ਤੇ ਜੋੜ ਮੇਲਿਆਂ 'ਤੇ ਇਕੱਠੇ ਹੋਵਾਂਗੇ, ਇੱਕ ਦੂਜੀ ਨੂੰ ਮਿਲਾਂਗੇ, ਵਿਚਾਰਾਂ ਕਰਾਂਗੇ, ਆਪਣੀ ਆਤਮਿਕ ਤਰੱਕੀ ਵੀ ਕਰਾਂਗੇ, ਆਪਣੀ ਕੌਮੀ ਤਰੱਕੀ ਵੀ ਕਰਾਂਗੇ। ਅਤੇ ਖਾਲਸਾ ਜੀ, ਜੇ ਅਸੀਂ ਦੀਵਾਲੀ ਦੇ ਜੋੜ ਮੇਲੇ, ਵਿਸਾਖੀ ਦੇ ਜੋੜ ਮੇਲੇ ਬਾਹਮਣਾਂ ਨੂੰ ਦੇ ਤੇ, ਆਪ ਅਸੀਂ ਕੀ ਕਰਾਂਗੇ? ਸੰਡੇ ਮੰਡੇ ਜੋਗੇ ਹੀ ਰਹਿ ਜਾਵਾਂਗੇ। ਹੁਣ ਜੇ ਬਾਹਮਣਾਂ ਦਾ ਹੈ ਨਾ ਦੀਵਾਲੀ, ਬਾਹਮਣਾਂ ਦੀ ਹੈ, ਅਤੇ ਸੰਡੇ ਕਿਹਨਾਂ ਦਾ? ਈਸਾਈਆਂ ਦਾ ਨਹੀਂ? ਫਿਰ ਫਿਰ ਐਤਵਾਰ ਵੀ ਘਰ ਸੁੱਤੇ ਰਿਹਾ ਕਰੋ, ਗੁਰਦੁਆਰੇ ਕੀ ਲੈਣ ਆਉਂਦੇ ਹੋ? ਜੇ ਸੰਡੇ ਗੁਰਦੁਆਰੇ ਆਉਂਦੇ ਹਾਂ, ਕਿਉਂ? ਕਿਉਂਕਿ ਸਾਨੂੰ ਛੁੱਟੀ ਹੈ। ਪਰ ਹੈ ਤਾਂ ਸਰ ਅੰਗਰੇਜ਼ਾਂ ਦੇ ਸਿਸਟਮ ਨਾਲ ਹੈ ਨਾ, ਗੁਰਬਾਣੀ 'ਚ ਤਾਂ ਨਹੀਂ ਲਿਖਿਆ ਵੀ ਐਤਵਾਰ ਨੂੰ ਗੁਰਦੁਆਰੇ ਆਓਗੇ, ਤਾਂ ਪਰ ਆਉਂਦੇ ਹਾਂ ਕਿਉਂਕਿ ਮਜਬੂਰੀ, ਹੋਰ ਟਾਈਮ ਕੋਈ ਨਹੀਂ। ਉਦੋਂ ਸਾਡੀ ਮਜਬੂਰੀ ਸਮਾਜ ਦੀ ਸੀ ਕਿ ਦੀਵਾਲੀ ਵਿਸਾਖੀ ਇਹ ਜੋੜ ਮੇਲੇ ਸਮਾਜ ਮਨਾਉਂਦਾ ਸੀ, ਗੁਰੂ ਸਾਹਿਬਾਂ ਨੇ ਸਾਨੂੰ ਉਹਨਾਂ ਉੱਤੇ ਇਕੱਠੇ ਕਰ ਦਿੱਤਾ, ਸਾਡੀ ਪਰੰਪਰਾ ਬਣ ਗਈ। ਅਸੀਂ ਉਸ ਪਰੰਪਰਾ ਨੂੰ ਛੱਡਦੇ ਹਾਂ, ਆਪਣੇ ਪੈਰੀਂ ਕੁਹਾੜਾ ਮਾਰਦੇ। ਸੋ ਜਿੱਥੇ ਅਸੀਂ ਬਾਹਰ ਦਾ ਦੀਵਾ ਬਾਲਿਆ, ਉੱਥੇ ਸ਼ਬਦ ਦਾ ਦੀਵਾ ਵੀ ਬਾਲਣਾ। ਜੇ ਮੇਰੀ ਬੇਨਤੀ ਹੈ ਕਿ ਤੁਸੀਂ ਇੰਨੀਆਂ ਪੜ੍ਹਾਈਆਂ ਕੀਤੀਆਂ, ਕੋਈ ਤੁਹਾਡੇ 'ਚ ਡਾਕਟਰ ਬਣਿਆ, ਕੋਈ ਤੁਹਾਡੇ 'ਚ ਇੰਜੀਨੀਅਰ ਬਣਿਆ, ਅੱਜ ਤੋਂ 100 ਸਾਲ ਪਹਿਲਾਂ ਇੰਨੀ ਪੜ੍ਹਾਈ ਨਹੀਂ ਸੀ ਜਿੰਨੀ ਪੜ੍ਹਾਈ ਹੁਣ ਆ ਗਈ ਹੈ, ਕੰਪਿਊਟਰ ਯੁੱਗ ਹੈ। ਇੰਨੇ ਪੜ੍ਹਦੇ ਹੋ, ਐਡੇ ਗ੍ਰੰਥ ਪੜ੍ਹ ਪੜ੍ਹ ਕੇ ਤੁਸੀਂ ਇੰਜੀਨੀਅਰ ਡਾਕਟਰ ਵਕੀਲ ਬਣਦੇ ਹੋ, ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਲਿਆ ਕਰੋ। ਗੁਰੂ ਗ੍ਰੰਥ ਸਾਹਿਬ ਕਿਉਂ ਨਹੀਂ ਪੜ੍ਹਦੇ? ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਦੇ, ਉਹ ਸਿੱਖ ਨਹੀਂ ਬਣ ਸਕਦੇ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਥਿਆ ਲੈਣੀ ਪੈਣੀ ਹੈ। ਭਾਵੇਂ ਇੱਕ ਸ਼ਬਦ ਹੀ ਰੋਜ਼ ਪੜ੍ਹਿਆ ਕਰੋ, ਪਰ ਗੁਰਬਾਣੀ ਪੜ੍ਹਿਆ ਕਰੋ। ਗੁਰਬਾਣੀ 'ਚੋਂ ਸੋਝੀ ਮਿਲਣੀ ਹੈ, ਗੁਰਬਾਣੀ 'ਚੋਂ ਨਿੱਘ ਮਿਲਣੀ ਹੈ, ਗੁਰਬਾਣੀ 'ਚੋਂ ਪਿਆਰ ਮਿਲਣਾ, ਗੁਰਬਾਣੀ 'ਚੋਂ ਹੁਲਾਰਾ ਮਿਲਣਾ, ਗੁਰਬਾਣੀ 'ਚੋਂ ਆਤਮਿਕ ਜੀਵਨ ਮਿਲਣਾ। ਸੋ ਗੁਰੂ ਪਿਆਰਿਓ, ਅੱਜ ਆਪਾਂ ਸਾਰਿਆਂ ਨੇ ਗੁਰੂ ਚਰਨਾਂ 'ਚ ਬੰਦੀ ਛੋੜ ਦਾ, ਉਹ ਦਿਹਾੜਾ ਦੀਪਮਾਲਾ ਦਾ ਜੇ ਬਾਬੇ ਬੁੱਢੇ ਸਾਹਿਬ ਜੀ ਨੇ ਸ਼ੁਰੂ ਕੀਤਾ ਸੀ ਇਹ ਮਨਾਇਆ, ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਜਿਸ ਮੇਲੇ ਵਾਸਤੇ ਭਾਈ ਮਨੀ ਸਿੰਘ ਵਰਗੇ ਸ਼ਹੀਦ ਹੋਏ ਨੇ, ਆਪਾਂ ਉਹ ਦਿਨ ਮਨਾਇਆ ਅਤੇ ਸਾਰਿਆਂ ਨੂੰ ਵਧਾਈ ਹੋਵੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।